ਵਾਹਿਗ ਜੀ ਸੂਹੀ ਮਹਲਾ ਪੰਜਵਾਂ ਸੁਖ ਮਹਲ ਜਾ ਕੇ ਉੱਚ ਦੁਆਰੇ ਪਾਮ ਹੈ ਵਸ ਹੈ ਭਗਤ ਪਿਆਰੇ ਸੁਖ ਮਹਲ ਜਾ ਕੇ ਉੱਚ ਦੁਆਰੇ ਪਾਮ ਹੈ ਵਸ ਹੈ ਭਗਤ ਪਿਆਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਵਨ ਪਵਿੱਤਰ ਵਾਕ ਦੇ ਅੰਦਰ ਮੇਰੇ ਪਾਤਸ਼ਾਹ ਨੇ ਗੋਹਜ ਕਥਾ ਦੀ ਗੱਲ ਕੀਤੀ ਹੈ। ਗੋਹਜ ਕਥਾ ਇਹ ਸ਼ਬਦ ਵਰਤਿਆ ਹੈ, ਗੁਪਤ ਕਥਾ, ਛੁਪੀ ਹੋਈ ਕਥਾ, ਪ੍ਰਗਟ ਨਹੀਂ ਹੈ, ਛੁਪੀ ਹੋਈ। ਅਗਰ ਇਹ ਕਥਾ ਗੋਹਜ ਹੈ ਤਾਂ ਇਸਦੇ ਜਿਸ ਅਵਸਥਾ ਦਾ ਜ਼ਿਕਰ ਕੀਤਾ ਹੈ ਉਹ ਵੀ ਗੋਹਜ ਹੈ, ਉਹ ਵੀ ਗੁਪਤ ਹੈ। ਇਹ ਜਿਤਨੀ ਗੁਪਤ ਹੈ ਇਹਨੂੰ ਹੂ ਬਹੂ ਤੇ ਉਹੀ ਬਿਆਨ ਕਰੇ ਔਰ ਕਰ ਸਕਦਾ ਹੈ ਜੋ ਉਤਨਾ ਹੀ ਗੁਪਤ ਉਤਨਾ ਹੀ ਗਹਿਰਾਈ ਚ ਗਿਆ ਹੋਵੇ। ਪਰ ਮੈਂ ਜੋ ਪੜਿਆ ਜੋ ਸੁਣੇ ਉਹ ਤੁਹਾਨੂੰ ਸਰਵਨ ਕਰਾਉਣਾ ਹੈ। ਇਸ ਵਿੱਚ ਗੋਹਜ ਕਥਾ ਦਾ ਜ਼ਿਕਰ ਹੈ, ਉੱਚੇ ਮਹਿਲਾਂ ਦਾ ਜ਼ਿਕਰ ਹੈ, ਉੱਚੇ ਦਰਵਾਜ਼ਿਆਂ ਦਾ ਜ਼ਿਕਰ ਹੈ। ਇਸ ਤਰ੍ਹਾਂ ਦੇ ਮਹਿਲ, ਇਸ ਤਰ੍ਹਾਂ ਦੇ ਦਰਵਾਜ਼ੇ ਜਿਨ੍ਹਾਂ ਚ ਸਦਾ ਸੁੱਖ ਹੈ, ਸਦੀਵੀ ਆਨੰਦ ਹੈ, ਸਦੀਵੀ ਖੇੜਾ ਹੈ। ਤੋ ਮੈਂ ਇਸ ਤਰ੍ਹਾਂ ਬਾਹਰ ਤੇ ਕੋਈ ਮਹਿਲ ਹੈ ਨਹੀਂ, ਇਸ ਤਰ੍ਹਾਂ ਬਾਹਰ ਤੇ ਕੋਈ ਘਰ ਦਿਖਾਈ ਨਹੀਂ ਦਿੰਦਾ ਜਿਸ ਵਿੱਚ ਕੇਵਲ ਸੁੱਖ ਹੀ ਸੁੱਖ ਹੋਵੇ ਔਰ ਸਾਰੇ ਵਸਣ ਵਾਲੇ ਆਨੰਦਿਤ ਹੋਵਣ, ਸਾਰੇ ਸੁਖੀ ਹੋਵਣ। ਐਸਾ ਤੇ ਨਹੀਂ ਹੈ। ਤਾਂ ਫਿਰ ਉਹ ਮਹਿਲ ਵੀ ਗੋਜ ਹੈ, ਉਹ ਦਰਵਾਜ਼ੇ ਵੀ ਗੋਜ ਹੈ, ਉਹ ਘਰ ਵੀ ਗੋਜ ਹੈ। ਇਸ ਵਾਸਤੇ ਉਹਦੀ ਕਥਾ ਵੀ ਗੁਪਤ ਹੀ ਹੈ, ਗੋਹਜ ਹੈ, ਅਕਥ ਹੈ। ਉਸ ਮਹਿਲ ਦਾ ਜਿਸ ਢੰਗ ਨਾਲ ਮੇਰੇ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ, ਕੁਛ ਬੁੱਧੀ ਅਨੁਸਾਰ ਮੈਂ ਖੁਲਾਸਾ ਕਰਨਾ ਹੈ। ਐਸਾ ਮਹਿਲ ਪ੍ਰਭੂ ਨੇ ਆਪ ਹੀ ਬਣਾਇਆ, ਮਨੁੱਖ ਨੇ ਨਹੀਂ ਬਣਾਇਆ। ਔਰ ਐਸਾ ਮਹਿਲ ਪਰਮਾਤਮਾ ਆਪ ਹੀ ਬਣਾ ਸਕਦਾ, ਦੂਜਾ ਨਹੀਂ ਬਣਾ ਸਕਦਾ। ਜਿਸ ਦੇ ਦਰਵਾਜ਼ੇ ਬੜੇ ਉੱਚੇ, ਮਹਿਲ ਬਹੁਤ ਉੱਚਾ। ਮੈਂ ਇੱਕ ਦਫਾ ਫਿਰ ਦੁਹਰਾ ਦਿਆਂ, ਭਾਵੇਂ ਅੱਜ ਸੰਸਾਰ ਵਿੱਚ ਬੜੀਆਂ ਉੱਚੀਆਂ ਉੱਚੀਆਂ ਇਮਾਰਤਾਂ ਹੈਗੀਆਂ ਨੇ, 110 ਮੰਜ਼ਿਲਾ ਇਮਾਰਤ ਕੁਆਲਾਲੰਪੁਰ ਮਲੇਸ਼ੀਆ ਵਿੱਚ ਮੌਜੂਦ ਹੈ, ਦੋ ਨੇ ਸ਼ਿਕਾਗੋ ਵਿੱਚ, ਨਿਊਯਾਰਕ ਵਿੱਚ ਉੱਚੀਆਂ ਉੱਚੀਆਂ ਇਮਾਰਤਾਂ ਮੌਜੂਦ ਨੇ। ਭਾਵੇਂ 110 ਮੰਜ਼ਿਲਾ ਜਿਹੜੀਆਂ ਦੋ ਸਨ ਗਿਰਾ ਦਿੱਤੀਆਂ, ਲੇਕਿਨ ਫਿਰ ਵੀ 100 ਮੰਜ਼ਿਲਾ ਐਮਪਾਇਰ ਬਿਲਡਿੰਗ ਖੜੀ ਹੈ। ਜ਼ਮੀਨ ਦੇ ਉੱਤੇ 100-100 ਮੰਜ਼ਿਲਾ, 110 ਮੰਜ਼ਿਲਾ ਇਮਾਰਤਾਂ ਅੱਜ ਖੜੀਆਂ ਨੇ। ਬੜੇ ਉੱਚੇ ਮਹਿਲ, ਬੜੀਆਂ ਬੁਲੰਦੀਆਂ, ਪਰ ਉਹਨਾਂ ਵਿੱਚ ਰਹਿਣ ਵਾਲੇ ਬੇਜ਼ਾਰ, ਬੇਚੈਨ, ਦੁਖੀ, ਪਰੇਸ਼ਾਨ ਤੇ ਚਿੰਤਾ। ਇਸ ਤਰ੍ਹਾਂ ਦੇ ਮਹਿਲ ਦਾ ਜ਼ਿਕਰ ਨਹੀਂ ਹੈ। ਇਸ ਤਰ੍ਹਾਂ ਦੇ ਦਰਵਾਜ਼ਿਆਂ ਦੇ ਵੀ ਜ਼ਿਕਰ ਨਹੀਂ ਹੈ। ਛੋਟੀ ਜਿਹੀ ਇੱਕ ਗਾਥਾ ਤੋਂ ਇਸ ਸ਼ਬਦ ਦੇ ਵਿਚਾਰ ਨੂੰ ਮੈਂ ਅੱਗੇ ਤੋਰਾਂ। ਕਹਿੰਦੇ ਨੇ ਗੌਤਮੀ ਨਾਮ ਦੀ ਇੱਕ ਔਰਤ ਗਯਾ ਦੇ इकलौता बच्चा सी, 3 साल का किधरे चलाना कर गया और बेवा औरत सी। उही बच्चा उसका सहारा ते जांदा रहा। सारी रात रोंदी रही, उहदे रोण विच कोई शामिल भी ना होया। लोकी हासियां विच शामिल हो सकदे ने, रोणे विच नहीं। लोकी सुखां विच शामिल हो सकदे ने, दुखां विच नहीं। किसी ने आके दसिया, सारी रात रोंदी रही है, इत्थे महात्मा बुद्ध आए हुए ने, तो उन्हां कोल चली जा। करामाती बंदे ने, सिद्ध पुरुष ने, शायद तेरे बच्चे नू जिंदा कर दें। उम्मीद दी किरण दिखाई दिते, बच्चे नू लेके भज पई। हजार दे करीब भिक्षु नाल आने ने महात्मा बुद्ध दे कदमां विच बच्चा रखिया, जारो जार रोंदे होया। यही बच्चा मेरे जीवन का सहारा है और मेरे कोल कुछ नहीं है। रोई जाए तुसी जिंदा कर दो, तुसी जिंदा कर दो, तुसी कर सकते हो जिंदा। महात्मा बुद्ध कहिंदे ने मैं कर सकदा जिंदा, मैं इसनू जिंदा करांगा, पर एक शर्त दी पूर्ति तू करेंगे। तो गौतमी कहन लगी जो तुसी कहो मैं करांगा, जो तुसी कहिंदे हो मैं करांगा। मुट्ठी भर चावल तू ऐसे घर तो लिया जिस घर दे चों कदी किसे दी अर्थी ना निकली हो, मैं इसनू जिंदा करांगा। उन्हां चावलां दे छिट्टे मार के इसनू जिंदा कर दें। बड़ी खुशी खुशी भजी होई गई। पहले द्वार ते दस्तक दित्ती, अख्या मुट्ठी भर चावल। सारयां नूं पता सी इकलौता बच्चा जांदा रहा। कहण लगे मुट्ठी भर की जितने चांदियां देने। गौतमी कहण लगे एक शर्त है, तुहाडे घर तों ते कोई अर्थी ते कदे नहीं निकली। घर वालियां ने कहा कईयां दियां निकलियां, कईयां कोई एक दूजे घर गए। मुट्ठी भर चावल चाहिए ने, पर शर्त है थोड़े घरों कदी कोई अर्थी ना निकली होवे। लाड़े निकले होवन, लाड़ियां गईयां होवन, अर्थी ना निकली होवे। दूजे घर ने भी हाथ जोड़ के कहा चावल मुट्ठी भर की तू झोली भर के ले जा, पर अर्थियां ते कई निकलिया, कई निकलिया। तीजे घर गई, चौथे घर गई, पंजवें घर गई। इतिहास कहिंदा जैसे सतवें घर गई ते उत्थे भी यही फरियाद ते पुकार की थी। अगले पूरी छज चावलां दी भर के ले आए, मुट्ठी भर के। पर जेड़ी गल तू कहिंदी है वो इत्थे पूरी नहीं उतरेगी, कई अर्थियां निकल चुके हैं। इतनी जी घटना दे नाल उहदे वगदे हुए हंजू रुक गए, उहदा रोना हासे दे च बदल गया। कह उठी मैं ते ये समझिया सी मेरे घरों मेरे बच्चे दी अर्थी निकली है, इत घर घर दे चों अर्थी निकली है। इहदा रोना हासे च बदल गया, इहदा दुख ज्ञान दे च बदल गया। आप दी ज्ञात लई अर्ज करां ब्रह्म ज्ञान दुख की चोट नाल मिलता है, कुछ नहीं मिलता, नहीं मिलता, इस चक्कर च ना पैना। ब्रह्म का ज्ञान, परमात्मा का ज्ञान, ये परमात्मा के चिंतन नाल नहीं मिलेगा, यह भी मैं अर्ज कर दें, क्योंकि गहराई विच चिंतन भी ओही करेगा जिन्हें कोई दुख की चोट खाधी है, या तो स्वयं दुख की चोट खाधी होवे, या जख्मी दुखां दे मारे हुए जगत दे लोग दिखाई देते हैं। इस तो पहले हिरदे के द्वार नहीं खुलते, नहीं खुलते। वापस आई महात्मा बुद्ध कहने ले आई है चावल दे दाने, कहने लगी चावल दे दाने ते नहीं, वो ते कुछ भी नहीं, बड़ा कुछ लेके आई है, बड़ा कुछ लेके आई है। की लेके आ? जो तुसी समझाना चाहते सी मैं समझ गई, मैं समझ गई। जो तुसी दसना चाहते सी मैं समझ गई। जो तुसी मेरी झोली च पाना चाहते सी मैं समझ गई। तुसी मेरी झोली च ऐसा ज्ञान का पुत्र पाया है, ना ओ मरेगा ते ना मैनू मरण देवेगा, मैनू भी सदीवी जिंदगी देवेगा, आप भी सदीवी जीवेगा, ऐसा उसने कहा। तो ये गोज कथा है, ये पढ़न नाल नहीं आउंदी, चोट खान नाल आउंदी। इसनों उस्ताद जौक इंज बयान करदा, जख्म जब भी कोई जहनो दिल पे लगा, जद भी मेरे दिल ते कोई चोट लगी है, ते चोट ते दुख दी आंदी, जख्मी भी दुखी करदा। जख्म जब भी कोई जहनो दिल पे लगा, जिंदगी की तरफ एक दरीचा खुला, कोई नवा दरवाजा खुले, जीवन देच कोई नवे द्वार खुले जो बंद सन, उस बंद द्वार नो उस दुख दी चोट ने खोले। जख्म जब भी कोई जहनो दिल पे लगा, मैं अर्ज करा कोई किसी दे समझाया नहीं समझदा, मेरा अपना तजर्बा है, हो सकता है गलत हो गया, किसी दे उपदेश नाल कोई नहीं ठीक होता, किसी दे अनुभव नाल कोई नहीं सीखता, अपने ही अनुभव नाल सीखता है। ते अपना अनुभव का दरवाजा उस दिन खुलता है जिस दिन कोई बहुत बड़ी चोट लगती है, कुछ नहीं खुलता। जख्म जब भी कोई जहनो दिल पे लगा, जिंदगी की तरफ एक दरीचा खुला, हम भी गोया किसी साज के तार हैं, चोट खाते रहे गुनगुनाते रहे। जरब ना पुचाओ ते तबले दिचों बोल नहीं निकलते, जरब ना पुचाओ ना रबाब बोल दिए ना सितार बोल दिए, जे साज दे चों भी आवाज कढ़नी होवे ते चोट पहुंचानी पैंदी है। जीवन दे साज दे चों भी वाहिगुरु अंदरों उदों ही निकलता है जद किधरे बहुत गहरी चोट लगती है, उंजने। जे उंज वाहिगुरु वाहिगुरु करदे पैने, ए बेसुरा वाजा वजा रहे ने, बेसुरे सारे ही वजा सकदे ने। बेसुरा तबला वजाना होवे ना दोवें हथ खड़काई जा, एवें डब डब करी जा, पर ताल दे च वजाना है ते विद्या चाहिए, ज्ञान चाहिए। बेसुरी सितार कोई वजा सकता है, बेसुरा आर्मियन कोई भी वजा सकता है। ये बेसुरे लोग वाहिगुरु वाहिगुरु करी जांदे सारे ही कर सकते, सब करते हैं। कदी कदाई किसे दे अंदरों वाहिगुरु निकलता है, सुर दे च निकलता है, और सुर विच उदों निकलदा जद कदे चोट लगी आउंदी है गहरी। जख्म जब भी कोई जहनो दिल पे लगा, زندگی کی طرف ایک دریچہ کھلا، ہم بھی گویا کسی ساز کے تار ہیں، چوٹ کھاتے رہے گنگناتے رہے۔ تو ایک گہرائی وچ، ایک گود وچ جو شبد دی دھن اتپن ہوندی ہے، یہ بنا چوٹ کھادیا نے۔ اس واسطے جگت دے رہبری دھن گرو نانک دیو جی مہاراج وقت دے اوتاری پرش کہندے نے، دکھ نو کروپی نہ سمجھنا، دکھ نو کدھرے ایسا نہ سمجھ لینا پربھو دی طرفوں سزا ہے، سزا نہیں دیندا، بڑا دیالو ہے کس طرح سزا دے دے گا۔ سزا تے وہ دے سکتا ہے جدا ہردہ کٹھور ہوے، قانون بڑا کٹھور ہوندا ہے، راجنیتی بڑی کٹھور ہوندی ہے۔ صوبہ سرہند دے نواب نو جدو دی بیگم کہندی ہے، انہاں بچیاں تے ترس کھاؤ، چھوٹے نے، معصوم نے، یہ جو حکم دیتا گیا دیواراں چ چن دو، واپس لو، واپس پر سکھاؤ۔ پتہ ہے اس وقت دے نواب نے کی آکھیا، ترس نال حکومتاں نہیں چلدی، رحم نال راجنیتی نہیں چلدی، راجنیتی رحم تے کھڑی نہیں ہے، راجنیتی ترس تے نہیں کھڑی، قانون ترس تے نہیں کھڑا، قانون تے صرف دیکھدا ہے حالات، حالات دے بانے نال اوہی جڑیا رہ سکتا ہے جو بانے نال جڑے ہے، دوجا نہیں جڑیا، دوجے دا شاید بانا بھی پکھنڈ ہوئے۔ پنتھ نال اوہی جڑیا رہ سکتا ہے جو دلوں گرو گرنتھ نال جڑیا ہے، جو گرو گرنتھ نال جڑیا ہویا نہیں ہے وہ پنتھ نال نہیں جڑیا، وہ کدھرے بھی دھوکہ دے جائے گا۔ جو بانی نال نہیں جڑیا وہ بانا بوجھ ہے، بانی نال تے جڑیا نہیں بانا پہنا دئیے، زبردستی امرت چکا دئیے، دوجے دن نائی کول بیٹھا ہوئے گا، ٹھیکے تے بیٹھا ہوئے، الٹا امرت دی توہین ہوئے گی، سدگر دی دین دی بے ادبی ہوئے گی۔ اس نو پہلے بانی دا بودھ کرائیے، بانی دی سمجھ کرائیے، بانی کس دنیا دی گل کردی ہے، تاکہ اس دا ہردہ تیار ہو جائے۔ ایویں تے سدگراں نے امرت نہیں چھکایا سی، آکھیا سر دیو، سر دین دا مطلب اتنا ہی سی، اسی اپنے وچار ارپن کر دیتے نے، گرو تیرے وچار سانو قبول نے، پروان بنا پرکھیا تو تے نہیں چھکایا سی، جنے کھنے نو کئی نے تے کہا سی 13 لاکھ نو چھکا دیتا ہے، کچھ کہن لگے اسی 17 لاکھ نو چھکا دیتا ہے، ادھا پنجاب پتر ہو گئے، پتہ نہیں 13 لاکھ کتنے چکائے نے، 17 لاکھ نو کتنے چکایا ہے۔ میں کہ میں اس وچ وشواس نہیں رکھدا، جو بانی نال جڑ جائے گا وہ تڑپ تڑپ کے امرت دی انج منگ کرے گا جویں پیاسا پانی دی منگ کرے۔ جو گرو گرنتھ نال جڑ جائے گا کسی قیمت سے بھی پنتھ نالوں ٹوٹے گا نہیں۔ اپنی اپنی وچار دھارا ہے، پوری کوشش ہوے منکھتا نو گرو گرنتھ صاحب نال جوڑیے، بانی نال جوڑیے، پر ساری دی ساری بانی گوج کتھا ہے، گوج کتھا ہے، باہر دی کتھا نہیں ہے، اندر دی کتھا ہے۔ جس اندر دی ایک کتھا ہے، میں چاہنا پہلے تسی 2-4 پنگتیاں دے ارتھ سن لو، پھر اس گوج کتھا نو میں کچھ بدھی انسار جو میں پڑھے ہے میں پھر عرض کراں۔ میں گرو گرنتھ صاحب دی حضوری چ یہ عرض کر رہا، میری اس طرح دی کوئی اوستھا نہیں ہے، اور مینو اس طرح دی اوستھا دا کوئی پورن طور تے انبھو نہیں، پر میں پڑھے ہے، پر ایسیا اوستھاواں چ کوئی پہنچے ہوئے میں دیکھے، میں دیکھے ایسی اوستھاواں وچ جین والے میں دیکھے ہیں۔ شاید کل ہی اور پرسوں 2-3 دن ایک سجن میرے کو لگاتار آیا، گینی جی جی دے کل دیو درشٹی ہوئے، میں عہدے دیدار کرنا چاہنا. پہلے دن پہ میں اس نو ٹلایا سی، دوجے دن پھر آیا، کل پھر آیا. میں کہ ایک دلیل میں سنگت چ دینا ہونا وہ تھوڑے سامنے بھی رکھا. ایک بچے نو کی پتا جوانی کی آدھی، جوانی دی امنگ کی آدھی، جوان دے جذبات کی آدھے، جوان دی واشنا کی آدھی. ایک معصوم بچے نو کی پتا، ہاں جوان بن کے ہی پتا چلے گا جوانی کس نو کہندے ہیں. پاویں اس دا پیو سامنے جوان ہے، اس دے پرا جوان نے، اس بچے نو جوانی دا کوئی علم نہیں، کوئی علم نہیں. جوان ہو کے ہی جوانی دا پتا چلتا ہے. تو ایک جوان نو کی پتا بڑھےپا کی ہوندا ہے، بڑھےپے دی کمزوری کی ہے، بڑھےپے دی مجبوری کی ہے، پر بڑھےپے دی مہانتا کی ہے، بڑھےپے دی خاصیت کی ہے، اس جوان نو کی پتا. بڑھے ہو کے ہی پتا چلتا ہے بڑھےپا کی ہے. پاوے بڑھا اس دا سامنے پیو ہوئے، ماں ہے، لوکی نے دیکھدا ہے بڑھیاں نو، پر بڑھےپا کی ہے یہ بڑھے ہو کے ہی پتا چلے گا بڑھےپا کی ہے. اور ایک بڑھے نو کی پتا ہے موت کی آتی ہے، پاوے مردے اس نے سینکڑے دیکھے ہون، پاوے سینکڑے دفعہ شمشان گھاٹ تے گیا ہوئے، پاوے سینکڑے مردیاں نو اس نے اشنان کرایا ہوئے، ایک بڑھے نو کی پتا ہے موت کی آتی ہے. مر کے ہی پتا چلتا ہے موت کی آتی ہے. تو میں اس متر نو کیا سنت بن کے ہی پتا چلتا ہے سنت کینو کہندے ہیں. کل ایک ماتا مینو کہن لگی، گئے سی ایک سنت کو، اور میری نوں دے سارے گہنے اتروا لے، ہار اتروا لیا. کہنے میں تے جا کے پھر لڑی تے لے کے آئی ہاں زبردستی. تے اس نے سنت نے دلیل کی دیتی کہ تھے جد آئی دا ہے تو جتنا گہنا پایا ہوئے تھے چھوڑ کے جائی دا ہے، جیب وچ جتنا دھن ہوئے اتھے ہی چھوڑ کے جائی دا ہے. یہ ہن لٹیرے بیٹھے نے کہ سنت بیٹھے نے؟ اور جس نے سارا گہنا اتار دیتا دسے پئی ساریاں دے سامنے، مینوں شغل جی نے بڑی مشکل نال توڑیا، گلے دے چہار کہنے نے وہ بھی اتار دیتے، چوڑیاں اتار دیتیاں، انگوٹھیاں اتار دیتیاں، جیب دے چ 5200 روپے سن وہ بھی دے دیتے. پھر سنت کہنے لگا ہن تینوں برہم گیان ہو جائے گا. جا اس طرح برہم گیان ملتا ہوں سنتاں دے کولوں. میں کتھے سنت دا نندک نہیں، میرا روم روم سنت دی کھوج کردا ہے، میرا روم روم سنت دی توڑدا، اشنان کرن نوں راضی ہے، اور میں انہاں دے چرناں دی خاک لوچدا. اور سنت نہیں نے میں ایسا بھی نہیں کہہ رہا، ایسا بھی نہیں کہہ رہا، پر جنا کھنا سنت نہیں ہے. تے سنت نو کیویں پہچانو گے؟ ایک پنکتی چیتے رکھنا، ایوڈ اونچا ہووے کوئے اس اونچے کو جانے سو. ایشور نو بھی کدو سمجھو گے؟ پرماتما نو کدو سمجھو گے؟ پہلے جڑا سمجھنا ہوئے گا وہ انبھو نہیں ہوئے گا. جس دن ایشور ورگے ہو جاواں گے ادوں پتا چلے گا لے ایشور کی ہے. تو تسی آکھو گے اسی ایشور ورگے ہو سکدے ہاں، اسی اس دی انسا. جی سورج دی روشنی ہے تو کرن دی کیوں نہیں روشنی ہوئے گی؟ ساگر دی پانی ہے تو لہر بھی تے پانی ہے، صرف پتہ نہیں ہے اس. جس دن پتہ چلتا ہے میں اس دی لہر ہاں جو نرویر ہے، نربھے ہے، سمدرشت ہے، پریم دا ساگر ہے، دیا دی مورتی ہے، کہ جیسے اس دے گواں گیان نو گاندا ہے، گناہ نو گاندا ہے، یہ سبھاؤ اس نو پراپت ہو جاندا ہے، ایشور دا سبھاؤ اس نو پراپت ہو جاندا ہے. تے جس دن سبھاؤ اس نو پراپت ہو جاندا ہے پھر کہنا پیندا ہر کا بھگت سو ہر ہی گیا، وہ تے ہری ورگا ہے. ہر جن ایسا چاہیے جیسا ہر ہی. سنت نو سنت پہچانے گا تو میں اس گرمکھ پیارے نو کیا تو سنت بنن دی کوشش کر, پھر تینو سمجھ آ جائے گی دیو درشٹی کے دیکھو, پھر تینو سمجھ آ جائے گی سنت کے, پھر تو ٹھگاں تو ٹھگائے گا نہیں, پھر تو سنت دا صحیح مینج پجاری بن جائے گا, تو صدقے جائے گا اس کو قربان جائے گا. لیکن اس تو پہلے تو سمجھ جائے کسے سنت نو, مینو امید تے نہیں. ادھا پنجاب تے مڑیاں دا پجاری ہو گیا, قبراں دا پجاری ہو گیا, کتے سمجھے. میں پھر عرض کراں جو بانی نال نہیں جڑیا اپنے بانے نال گرو دے دیتے بانے نال نہیں جڑ سکتا, جو گرو گرنتھ نال نہیں جڑیا پنتھ نال نہیں جڑ سکتا. تے بانی تے ہن ترک کرن والے بتھیرے جنہاں نو اسی بدھی جیوی کہندے ہیں, تو کس طرح بانا سرکشت رکھو گے, کس طرح پنتھ نو بچا کے رکھو گے جد بانی تو ہی ٹوٹ جانا ہے, تے بانی تے ہی کنتو پرنتو. خیر مختصر جو ہے میں عرض کراں, اس شبد وچ گوہج کتھا ہے گوڑی کتھا ہے, تے میں ہن قبول کر لواں اس گوڑی کتھا دا میرے کول انبھو نہیں, پر میں جو پڑھے ہے وہ میں تھوڑے سامنے کھولاں گا. پہلے اکری ارتھاپ سرون کرو, ایک دفعہ پیار نال آکھو ست نام سری گرو. سوہی راگ دے اندر دھن گرو ارجن دیو جی مہاراج پنجویں گرو نانک دا یہ واک ہے, جس گھر دے دوار بچے بڑے اچھے نے, کہ جو گھر سکھاں دا گھر ہے, جو محل سکھاں دا گھر ہے, سوکھ محل جان کے اونچ دوارے. ہاں جی, اس محل دے چوسدے نے بھگت جن, اس محل دے چوسدے نے پربھو دے پیارے بھگت جن. جیڑا محل سکھاں دا محل ہے, جیدے دروازے بڑے اچھے نے, بڑے اچھے نے تے محل بھی بڑا اچھا ہے, بلڈنگ بھی بڑی اچھی ہے. ہاں جی, یہ جو سہج کتھا ہے, اس سوکھ محل دی جو کتھا ہے, اس اچھے دوار دی جو کتھا ہے, اتینت میٹھی ہے, بڑی سوادلی ہے, بڑی رسدائک ہے, بڑی غیر گمبھیر ہے. اس کتھا نو کسے ورلے نے انہاں اکھاں نال دیکھا ہوے گا, جس دی گل کیتی جا رہی ہے کسے ورلے نے اے آنند ماڑیا ہوے گا, جس محل دی گل کیتی جا رہی ہے کسے ورلے نے دیکھا ہے, جس محل دی گل کیتی جا رہی ہے کسے ورلے دا واسا ہویا ہے, جنے کھنے دا نہیں, جنے کھنے دا نہیں, ہر ایک نہیں. ہن اس سہج کتھا دی بھگت کبیر نے جس طرح ویاکھیا کیتی ہے, شبد دی ویاکھیا شبد کر دینا, اتھوں ہی پرماناں دے کیرتن دا جنم داتا ہویا, جو ہے جنم ہویا, اور یہ جنم دیتا سی بھائی چاند نے. ہوں تو اسی بہت تسبی ہو گئے ہیں, تنگ دل ہو گئے ہیں, دربار صاحب دے بھائی چاند کیرتن کرتے رہے نے مسلمان, موتی ربابی کیرتن کرتے رہے نے مسلمان, بھائی مختار کیرتن کرتے رہے نے مسلمان, بھائی لال کیرتن کرتے رہے نے مسلمان. اسی قبول کیتا ہے, اسی سہن کیتا ہے, داس پچھوں فرنٹیئر دے علاقے چایا ہے, اتوں آیا ہے. جس دن بھائی چاند سڈے نگر پہنچ دے سن, سارا نگر کٹھا ہو جاندا سی, مسلمان بھی آ جاندے سن. جتھے بھائی چاند پرماناں دا کیرتن کردے سن, مسلمان انہاں نوں کہندے سن فرید بھی سنا دے ذرا, پنج کہندے سن, وہ ذرا سانو فرید نال بھی جوڑ دے. تے بھائی چاند جد فرید دی بانی نوں گائن کردے سن, مسلمان چیخاں مار کے رون لگ پیندے سن, اتنا ہردا انہاں دا بیراگی ہو جاندا سی. اتنے بیراگ وچ بھائی چاند کیرتن کردے سن, صرف بھائی چاند انہاں دا نام سی. سر تے دستار ضرور سجاندے سن, کیسا داری نہیں سن. میں لمبے چوڑے وواد وچ نہیں پیندا، پر اتنا میں عرض کراں سن 47 تک سارے کیرتن کردے سن، ایسے ہی دربار صاحب وچ کیرتن کردے سن، سارے دیش وچ کیرتن کردے سن، اور اسی بڑی شردھا نال انہاں نوں سندے سی، بڑا آنند آؤندا سی مردانے دی انس۔ لیکن سہجے سہجے اسی تنگ ہوندے گئے، اعلان تے کر دے گئے دربار صاحب دے چار دروازے نے، چار دروازے نے، ہردے دے تے ایک بھی کھلا نہیں رہن دیتا، ساری بند کر دیتے، کسے واسطے سائی کوئی نہیں رہی، ہردے دے بوئے تے بند کر کے رکھ دیتے، ہردے دے دروازے تے انہاں لئی بھی بند کر دیتے۔ دھن گرو نانک دیو جی مہاراج دی سنتان بابا سری چند، انہاں تو اداسیاں دی سمپردا چلی، دھن گرو گوبند سنگھ جی تو نرملیاں دی سمپدا چلی، کسی حد تک تے اسی دروازے انہاں لئی بھی بند کیتے ہوئے، انہاں لئی بھی فراغ دلی نہ رہی، انہاں لئی بھی کھل دلی نہ رہی۔ خیر اے تے میں وچکار ٹوک ماتر جو ہے گل آ گئی ہے۔ پرماناں دا کیرتن اس دے جنم داتا بھائی چاند نے، اس تو پہلے پرماناں دا کیرتن نہیں ہوندا سی، شبد گائن ہوندے سن، لیکن جد وہ پرمان دے کے کیرتن کردے سن شبد دی ویاکھیا ہو جاندی سی، کچھ کہنے دی لوڑ نہیں ہوندی سی، ایسا بھائی چاند دا ڈھنگ سی۔ پاویں اپنایا ہے کچھ گرو کے کیرتنیاں نے بھائی چاند دے ڈھنگ نو جو پرماناں دا کیرتن سن دے، پھر بھی وہ گل نہیں جو بھائی چاند دے سی، پوری اس دی شردا سی، پوری کاگرتا نال او دا گائن سی۔ پھر مرز کرا جس دن پہنچدا سی فرنٹیئر دے علاقے لیندے پنجاب دے شہراں چ، سارا سارا شہر اکٹھا ہو جانا سی گربانی سننی ہے بھائی چاند کو، اس ڈھنگ نال گائن کردا سی جتھے خود بانی نال جڑ جاندا سی باقیاں نوں وی جوڑدا سی۔ پھر میں ایک دفعہ پھر عرض کراں، کوئی بھی دھرم اس دا وکاس رک جاندا ہے جنہاں دے ہردے دے دوار تنگ ہو جاندے نے، چھوٹے ہو جاندے نے۔ محل اتنا اچا، رب دا دروازے اتنے اچے، تے توں تے نکی جیاں باری بھی نہیں لگن دتی، شاید مچھر بھی نہ لنگ سکے، بندہ کتوں لنگے گا؟ اتے بند کر کے رکھ دیتے، پھر دروازے بند کر دیتے۔ سوکھ محل جا کے اوچ دوارے، ہمیں واسطے بھگت پیار ہے۔ یہ جو سہج دی کتھا اس نو کھول دے نے بھگت کبیر، سارے شبد دی سہج دی کتھا ہے، تے سہج دی کتھا نو کہہ رہے ہیں گوج کتھا۔ اس گوج کتھا نو کبیر انج بیان کر دے نے، سہج کی اکتھ کتھا ہے نراری، تل نہیں چڑھے جائے نہ مکاتی، ہلکی لگے نہ بھاری۔ یہ جو سہج دی کتھا ہے، کبیر کہندے میں کسے نال تلنا بھی نہیں کر سکدا، کمپیئر نہیں کر سکدا، تلناتمک ڈھنگ نال میں بیان نہیں کر سکدا، چھوٹا بھی نہیں کہہ سکدا، وڈا بھی نہیں کہہ سکدا، وہ کھیڈ ہی کچھ اور ہے۔ تو پھر کیویں سمجھیے، پھر کیویں سمجھیے سہج دی کتھا کی ہے، جس نو سہج پراپت ہو جاندی ہے۔ سہج سبھاؤ ہوئے سو ہوئے، کرنے ہار پچھانے سوئے، سہج دے اکھری ارتھ نے سوئم تو جنمیا۔ مینوں پیاس لگی ہے، میں پانی پی رہا، یہ سہج ہے۔ مینوں بھوک لگی ہے، میں روٹی کھا رہا، یہ سہج ہے۔ پر مینوں بھوک نہیں لگی تے میں کھا رہا، یہ کھانا سہج نہیں ہے، نہیں، کیونکہ اندروں بھوک تے پیدا ہی نہیں۔ مینو پیاس تے لگی نہیں، بالکل نہیں لگی، تے میں پانی پی رہا، یہ پینا سہج نہیں ہے۔ اندر تے کوئی چاؤ ملار نہیں ہے، تے میں آ گیا کیرتن سنن، کتھا سنن، یہ کیرتن سننا سہج نہیں ہے، یہ کتھا سننی سہج نہیں ہے۔ اندر کوئی امنگ ترنگ تے تڑپ نہیں ہے، میں بانی پڑھ رہا، یہ بانی جپنا سہج نہیں ہے، تے کیرتن کرنا بھی سہج نہیں ہے، کیرتن کرن دی کوئی امنگ نہیں، कोई तरंग नहीं, कोई खिंच नहीं, अंदर कोई कशिश ते तड़प नहीं। ये कीर्तन सहज नहीं है, कथा सहज नहीं है, ये पाठ सहज नहीं है, ये गुरुद्वारे जाना सहज नहीं है, ये तीर्थां ते जाना सहज नहीं है। रोम रोम त्रिहाया है ते रोम रोम पानी मंगदा है ते बंदा पानी पी रहे पानी सहज है। बड़ा गहरा वैराग है, प्रभु दे मिलन दी चाह है, रसना वाहेगुरु वाहेगुरु जप रही है, ते जपना सहज है। ये अंदरों पैदा हुआ है, ये स्वयं तो जन्मे है। किसे दा पाठ सहज होवे, किसे दा कीर्तन सहज होवे, किसे दी कथा सहज होवे, किसे दा सतगुरु दे कोल आना सहज होवे, सत्संग दे आना सहज होवे, दान करना सहज होवे, पुन करना सहज होवे, सेवा करनी सहज होवे। मैं अर्ज करा करोड़ा च कोई कद होंदा है, बाकी असहज ही कर दें। सहज ते है ने, दान भी करी जांदे ने, पुन भी करी जांदे ने, कीर्तन भी करी जांदे ने, कथा भी करी जांदे ने, सुनी भी जांदे ने, भज दौड़ बड़ी है, सहज नहीं। अंदरों प्यास नहीं जागी, लेकिन इसका यह मतलब भी नहीं अंदरों प्यास नहीं जागी तो हुण जाना ही नहीं चाहिए, कुछ करना ही नहीं चाहता। करना है ते जाना है, मता किसी दिन सहज की प्राप्ति हो जाए, इस करके किसी दिन सहज मिल जाए। सहज की अकथ कथा है निरारी, तुल नहीं चढ़े जाए ना मुकाती, हल्की लगे ना भारी। मैं किसी नाल तुलनात्मक गल नहीं कर सकता, कबीर कहने ने सहज की कथा कंपेयर नहीं कर सकता। मैं किसी तो छोटा वड्डा भी इस ढंग नाल भी बयान करना मेरे लिए कठिन है, तो फिर किवें समझिए सहज नूं, किवें समझिए। चलो कुछ इशारे ही सही है, जैसे चंद्रमा की तरफ उंगल नाल इशारा कीता कि ठीक है उंगल चंद्रमा नहीं है, पर इशारा ते कीता जा सकता है ना, इशारा ते कोई उंगल नूं पकड़ लवे ते चंद्रमा ते नहीं पहुंच गया। उंगल नूं पकड़न नाल चंद्रमा नहीं पकड़िया गया, उंगल हाथ दे च आ गई ते चंद्रमा हाथ दे च नहीं आया। अगर कोई इस तरह समझ बैठा है तो बहुत वड्डा भुलेख है, बहुत वड्डा भुलेख है। मैं देखदा जिन्हां जिन्हां लोकां ने चंद्रमा दी तरफ इशारे कीते ने, लोग उन्होंने मथा टेकन लग पेंदे ने, पूजन लग पेंदे ने, पर जेदी तरफ इशारा कीता है ओदी तरफ अख उठा के देखदे ही ने, ओदी तरफ वेखदे ही ने। जेदी तरफ उंगल नाल इशारा कीता जा रहा है उन्हों वेखो, उसनों वेखो। फिर जिसने उंगल नाल इशारा कीता है, चलो धन्यवाद सही उसका, सानू एक मौका दिता नजरा उच्चिया करन दा, देख लीए उपर चंद्रमा, ओ वेखो। इशारे कीते जा सकते ने, तो लगता है अगलिया ने जरूर पूछया कबीर कोई इशारिया च ही गल कर, वो जिहड़ी सहज की कथा है ओहदे च की है। हुण कबीर कहिंदे ने ओहदे च की है, ये बयान तो परे है, ये मैं नहीं बयान कर सकता। तो फिर किवें समझांगे, कबीर कहिंदे ने मैं ये बयान कर सकदा उत्थे की नहीं है, ये कह सकदा। जिहड़े थोड़े विच कोई थोड़ा बहुत अभ्यास करदे होणगे जरूर गल नूं पकड़नगे, उत्थे की है वो मैं बोलां च बयान नहीं कर सकदा। उत्थे की है मैं उहदी व्याख्या नहीं कर सकदा। हां मैं ये बयान कर सकदा उत्थे की नहीं है। तो चलो दसो वो जिहड़ी सहज अवस्था है जिथे मनुख पहुंचदा है उत्थे की नहीं है। हुण की नहीं है कबीर जो कुछ दसदे ने ध्यान नाल सुनना। तैं पावस सिंध धूप नहीं छैया, तैं उत्पत परलो नाही, जीवन मृत न दुख सुख व्यापे, सुन समाद ਦੋ ਤੈ ਨਾਹੀਂ, ਸਾਰੇ ਸ਼ਬਦ ਵਿੱਚ ਕਹਿਣਗੇ ਇਹ ਵੀ ਨਹੀਂ, ਇਹ ਵੀ ਨਹੀਂ, ਇਹ ਵੀ ਨਹੀਂ, ਉੱਥੇ ਇਹ ਵੀ ਨਹੀਂ ਹੈ। ਪਾਵਸ ਬਰਖਾ ਦਾ ਰਾਜਾ ਸਨਾਤਨ ਮਤ ਵਿੱਚ ਇੰਦਰ ਨੂੰ ਮੰਨਦੇ ਨੇ। ਮੇਰੀ ਸਹਿਜ ਦੀ ਦੁਨੀਆਂ ਵਿੱਚ ਇੰਦਰ ਨਹੀਂ ਹੈ, ਉਹਦੀ ਕੋਈ ਵੈਲਿਊ ਹੀ ਨਹੀਂ ਹੈ, ਇੰਦਰ ਦੀ ਕੋਈ ਹੋਂਦ ਨਹੀਂ, ਇੰਦਰ ਦੀ ਕੋਈ ਮਨੋਤ ਨਹੀਂ ਹੈ, ਇੰਦਰ ਦੀ ਕੋਈ ਮਹਾਨਤਾ ਨਹੀਂ ਹੈ। ਸੁਣਦੇ ਜਾਣਾ ਹੁਣ ਕਬੀਰ ਨੂੰ, ਤੈਂ ਪਾਵਸ ਸਿੰਧ ਧੂਪ ਨਹੀਂ ਛਈਆ। ਕਹਿੰਦੇ ਨੇ ਵਿਸ਼ਨੂੰ ਖੀਰ ਸਾਗਰ ਵਿੱਚ ਸ਼ੇਸ਼ਨਾਗ ਦੀ ਸਿਰਜਾ ਤੇ ਬੈਠਾ ਹੈ। ਕਬੀਰ ਕਹਿੰਦੇ ਮੇਰੀ ਦੁਨੀਆਂ ਚ ਇਹ ਵੀ ਨਹੀਂ ਹੈ, ਸਹਿਜ ਦੇ ਚ ਇਹ ਵੀ ਨਹੀਂ, ਇਹ ਵੀ ਨਹੀਂ। ਧੂਪ ਨਹੀਂ ਛਈਆ, ਉੱਥੇ ਸੂਰਜ ਵੀ ਨਹੀਂ ਹੈ, ਉੱਥੇ ਚੰਦਰਮਾ ਵੀ ਨਹੀਂ ਹੈ ਜੋ ਸੀਤਲਤਾ ਦਿੰਦਾ, ਛਾਂ ਦਿੰਦਾ। ਤੈਂ ਉਤਪਤ ਪਰਲੋ ਨਾਹੀਂ, ਉੱਥੇ ਉਤਪਤੀ ਕਰਨ ਵਾਲਾ ਬ੍ਰਹਮਾ ਨਹੀਂ ਹੈ, ਉੱਥੇ ਪਰਲੇ ਕਰਨ ਵਾਲਾ ਸ਼ਿਵ ਜੀ ਨਹੀਂ ਹੈ, ਉੱਥੇ ਪਰਲੇ ਸ਼ਿਵ ਜੀ ਕਰਦਾ ਹੈ ਇਹ ਗੱਲ ਨਹੀਂ ਹੈ, ਉੱਥੇ ਉਤਪਤੀ ਬ੍ਰਹਮਾ ਕਰਦਾ ਹੈ ਇਹ ਗੱਲ ਨਹੀਂ ਹੈ, ਇਹ ਸਭ ਕੁਛ ਨਹੀਂ ਹੈ। ਉੱਥੇ ਵਰਖਾ ਇੰਦਰ ਕਰਦਾ ਹੈ ਇਹ ਗੱਲ ਨਹੀਂ ਹੈ, ਐਵੇਂ ਧਾਰਨਾਵਾਂ ਨੇ, ਮਨੋਤਾਨ ਹੈ। ਉੱਥੇ ਵਿਸ਼ਨੂੰ ਵੀ ਨਹੀਂ ਹੈ, ਉੱਥੇ ਸੂਰਜ ਵੀ ਨਹੀਂ ਹੈ, ਉੱਥੇ ਚੰਦਰਮਾ ਵੀ ਨਹੀਂ ਹੈ, ਉੱਥੇ ਉਤਪਤੀ ਕਰਨ ਵਾਲਾ ਬ੍ਰਹਮਾ ਵੀ ਨਹੀਂ ਹੈ, ਉੱਥੇ ਪਰਲੇ ਕਰਨ ਵਾਲਾ ਸ਼ਿਵਜੀ ਵੀ ਨਹੀਂ ਹੈ, ਸ਼ੰਕਰ ਵੀ ਨਹੀਂ ਹੈ। ਕਬੀਰ ਹੋਰ ਕੀ ਕਹਿੰਦੇ ਨੇ, ਤੈਂ ਪਾਵਸ ਸਿੰਧ ਧੂਪ ਨਹੀਂ ਛਈਆ, ਤੈਂ ਉਤਪਤ ਪਰਲੋ ਨਾਹੀਂ, ਜੀਵਨ ਮਿਰਤ ਨ ਦੁੱਖ ਸੁੱਖ ਵਿਆਪੇ, ਸੁਨ ਸਮਾਦ ਦੋ ਤੈ ਨਾਹੀਂ। ਉੱਥੇ ਜੀਵਨ ਦੀ ਲਾਲਸਾ ਵੀ ਨਹੀਂ ਹੈ, ਮਰਨ ਦਾ ਭੈ ਵੀ ਨਹੀਂ। ਮੇਰੀ ਸਹਿਜ ਦੀ ਦੁਨੀਆਂ ਵਿੱਚ ਜੀਵਨ ਦੀ ਕੋਈ ਲਾਲਸਾ ਨਹੀਂ, ਮੇਰੀ ਸਹਿਜ ਦੀ ਦੁਨੀਆਂ ਵਿੱਚ ਮਰਨ ਦਾ ਕੋਈ ਭੈ ਨਹੀਂ ਹੈ। ਜੀਵਨ ਮਿਰਤ ਨਾ ਦੁੱਖ ਸੁੱਖ ਵਿਆਪੇ, ਉੱਥੇ ਸੁੱਖਾਂ ਦੀ ਚਾਹਤ ਵੀ ਨਹੀਂ ਹੈ, ਉੱਥੇ ਦੁੱਖ ਵੀ ਨਹੀਂ ਹੈ, ਨਾ ਉੱਥੇ ਸੁੱਖ ਹੈ ਨਾ ਉੱਥੇ ਦੁੱਖ ਹੈ। ਹੈਰਾਨਗੀ ਹੋਵੇਗੀ, ਉੱਥੇ ਦੁੱਖ ਵੀ ਨਹੀਂ, ਉੱਥੇ ਸੁੱਖ ਵੀ ਨਹੀਂ, ਨਹੀਂ। ਜੀਵਨ ਮਿਰਤ ਨਾ ਦੁੱਖ ਸੁੱਖ ਵਿਆਪੇ, ਸੁਨ ਸਮਾਦ ਦੋ ਤੈ ਨਾਹੀਂ। ਬਸ ਕੇਵਲ ਸਮਾਧੀ ਹੈ, ਸਮਾਧੀ ਉਸ ਵਕਤ ਆਉਂਦੀ ਹੈ ਜਦ ਕੋਈ ਸਮੱਸਿਆ ਨਹੀਂ, ਕੋਈ ਸਮੱਸਿਆ ਨਹੀਂ। ਅਗਰ ਕੋਈ ਪਾਠ ਕਰਦਿਆਂ, ਕੀਰਤਨ ਸੁਣਦਿਆਂ, ਜਪ ਕਰਦਿਆਂ ਸਮਾਧੀ ਲੀਨ ਨਹੀਂ ਹੋਇਆ, ਉਹਦੀਆਂ ਸਮੱਸਿਆਵਾਂ ਆਉਣਗੀਆਂ, ਕੋਈ ਨਾ ਕੋਈ ਸਮੱਸਿਆ ਹੋਵੇਗੀ ਜੋ ਨਹੀਂ ਜੁੜਨ ਦਿੰਦੀ, ਕੋਈ ਨਾ ਕੋਈ ਸਮੱਸਿਆ ਹੋਵੇਗੀ ਜੋ ਇਕਾਗਰ ਨਹੀਂ ਹੋਣ ਦਿੰਦੀ, ਕੋਈ ਨਾ ਕੋਈ ਸਮੱਸਿਆ ਬੜੇ ਭਿਆਨਕ ਰੂਪ ਦੇ ਸਾਹਮਣੇ ਆਉਂਦੀ ਹੋਵੇਗੀ। ਤੋ ਕਿਆ ਜਪ ਕਰਦਿਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਨੇ? ਜਪ ਕਰਦਿਆਂ ਮਨੁੱਖ ਸਮੱਸਿਆਵਾਂ ਨੂੰ ਪਿੱਛੇ ਛੋੜ ਦਿੰਦਾ, ਅੱਗੇ ਲੰਘ ਜਾਂਦਾ। ਸਮੱਸਿਆਵਾਂ ਤੇ ਰਹਿੰਦੀਆਂ ਨੇ, ਬੜੇ ਬੜੇ ਅਵਤਾਰਾਂ ਦੀ ਜ਼ਿੰਦਗੀ ਸਾਰੀ ਦੀ ਸਾਰੀ ਸਮੱਸਿਆਵਾਂ ਚ ਰਹੀ ਹੈ। ਬਹੁਤ ਮੁਤਾਲਾ ਕਰਕੇ ਦੇਖਣਾ, ਭਗਤਾਂ ਦੀ ਜ਼ਿੰਦਗੀ ਸਮੱਸਿਆਵਾਂ ਚ ਰਹੀ ਹੈ, ਪਰ ਉਹਨਾਂ ਦੀ ਸੁਰਤ, ਉਹਨਾਂ ਦਾ ਧਿਆਨ ਸਮੱਸਿਆਵਾਂ ਤੋਂ ਅੱਗੇ ਚਲਾ ਗਿਆ। ਕਿੱਥੇ ਚਲਾ ਗਿਆ? ਸੁਨ ਸਮਾਦ, ਉਹ ਚਲੇ ਗਏ ਸੁਨ ਵਿੱਚ, ਭਾਵ ਨਿਰਵਿਚਾਰ ਅਵਸਥਾ ਦੇ ਚਲੇ ਗਏ। ਵਿਚਾਰਾਂ ਦੀ ਸਮੱਸਿਆਵਾਂ ਨੇ ਨਾ ਵਿਚਾਰਾਂ ਨੂੰ ਪਿੱਛੇ ਸੁੱਟ ਦਿੱਤਾ, ਫੁਰਨਿਆਂ ਦੀ ਸਮੱਸਿਆਵਾਂ ਨੇ, ਪਾਠ ਕਰਦਾ ਪਿਆ ਹੁੰਦਾ ਉਲਝਿਆ ਪਿਆ ਆਪਣੇ ਫੁਰਨਿਆਂ ਚ, ਬੈਠਾ ਸਤਸੰਗ ਦੇ ਚ ਹੈ ਡੁੱਬਿਆ ਹੋਇਆ ਆਪਣੇ ਵਿਚਾਰਾਂ ਚ, ਤੇ ਆਪਣੇ ਵਿਚਾਰਾਂ ਚ ਸਿਵਾਏ ਚਿੰਤਾਵਾਂ ਤਾਂ ਹੋਰ ਕੀ ਹੋਵੇਗਾ ਭੈ, ਚਿੰਤਾਵਾਂ ਇਸ ਤੋਂ ਇਲਾਵਾ ਹੋਰ ਕੀ ਹੋਵੇਗਾ? ਆਪਣੇ ਵਿਚਾਰਾਂ ਵਿੱਚ ਦੁੱਖ, ਸੰਤਾਪ, ਕਲ, ਕਲੇਸ਼, ਚਿੰਤਾ, ਫਿਕਰ ਤੋਂ ਇਲਾਵਾ ਹੋਰ ਕੀ ਹੋਵੇ? इतनिया चिंतावां ने, इतने विचार ने, इन्हां मिटांदियां मिटांदियां ते मिट जावांगे। फिर की करिए, कबीर कहिंदे ने मैं छोड़ दिता इन्हां नूं, लंघ गया अग्गे, इन्हां नूं मिटाईए कि लंघ गया अग्गे। जीवन मृत न दुख सुख व्यापे, सुन समाद दौ तै नाई, सहज की अकथ कथा है निरारी, तुल नहीं चढ़े जाए न बुकाती, हल्की लगे न भारी। अगे कबीर कहना अर्ध उर्द दो ते नाही, मेरी सहज दी दुनिया च कोई छोटा भी नहीं, कोई वड्डा भी नहीं, अर्ध उर्द नहीं। वहां सम ठाकर सम चेहरा, उथे मालिक ते नौकर बराबर ने, उथे ठाकर ते सेवक बराबर ने। वहां सम ठाकर सम चेहरा, रशिया ने, कम्युनिज्म ने कोशिश की थी बराबरी, एक वड्डा है एक छोटा है तो छोटे नु चोट पहुंच रही है, एक छोटा है दूजा वड्डा है तो वड्डा फिर छोटे नु दबांदा है तो वड्डा अहंकारी हो जाता है। बराबरी बराबरी कर दी है, तो बराबरी किवें करिए, धन की बराबरी कर दी है, मकान की बराबरी कर दी है इको जहा, कपड़े बराबर कर दईए इको जहा, खान पान बराबर कर दईए इको जहा। पर हुण कम्युनिज्म दे करता धरता नूं कौन दसे, सारियां दी अकल किवें करोगे, सारियां दी समझ नूं किवें इक करोगे। जिहदी समझ महान होवेगी फौज दे करनल जनरल बन जाएगा, बाकी विचारे सिपाही रह जाणगे। जिहदी समझ महान होवेगी फैक्ट्री दा मैनेजर बन जाएगा, बाकी विचारे लेबर। चलो धन ते बराबर हो गया, ते बाकी बराबरी करे या ते सारे नूं मैनेजर बनाओ या सारे ही लेबर, या सारिया नूं कर्नल जनरल बनाओ या सारे ही सिपाही। फिर कहिंदे ने कम नहीं चलदा, ते इन्हां नूं कौन दसे, निर्धन ते धनवान होए बिना भी कम नहीं चलदा, कौन दसे। वहां सम ठा कर सम चेहरा, एक दाते एक बेखारी जी सब तेरे चोज विडाणा। धन गुरु रामदास जी महाराज, अर्ध उर्द दो तै नाही, रात दिनस तै नाही। रात ते दिन दा जिक्र करन दा कबीर दा मतलब ते समा नहीं है, वक्त नहीं है। मैं कई दफा अर्ज कीता है, दुख दे समा लंबा हो जांदा है, सुख दे समा छोटा हो जांदा है, परम आनंद दे समा खो जांदा है, समाप्त हो जांदा है, नहीं रहिंदा, समाधि दे समा नहीं होता। कबीर कहिंदे ने उत्थे दिन ते रात नहीं है, क्योंकि समय दी पहचान दिन ते रात करके आउंदी है। अर्ध उर्द दो ते नाही, रात दिनस ते नाही। उत्थे ए रात दा सोना नहीं है, दिन दी भटकना भी नहीं है। इसनु इस तरह भी लै लो, समय दा प्रभाव नहीं है। उत्थे मनुख दिन ते रात दे प्रभाव हेठ नहीं जीवदा, निकल गया समय दा, अकाल दी दुनिया च पहुंच गया। सारे शब्द च कबीर कहिंदे ने ए नहीं है, ए नहीं है, ए नहीं है, ए नहीं है। ऐसा क्यों कह देता है, अकथ सहज की अकथ कथा है निरारी। जो उत्थे है उत्थे अकथ है, ते जो नहीं है वो कह देने या दस देने, है है नहीं है। जो उथे है वो अकथ है, नहीं कह सकते। ते जिहड़े तार्किक लोग ने वो कहिंदे ने जो कहा नहीं जा सकता, जो वेख्या नहीं जा सकता, असी मनदे ही नहीं, गल खतम, असी मनदे ही नहीं। थोड़े दिन होए मैं एक दे नाल सिर बड़ा खपाया, बहुत खपाया, टकर गया, कदी कदी इस तरह के टकर पैंदे। ते मैं भी हुण उस तो जान छुड़ाने वाला सी, कुदरती गल है, उन्हें आप ही कह दिता, गहने जी थोड़े नाल मत्था मारदे आ ते मेरा सिर दुखन लग पे, सिर दुख। मैं कह इस तरह कर, अज शर्त लाने आ, तू मैनू सिर दा दर्द दिखा दे, मैं तेनू रब दिखा देना। मैं अज तक नहीं वेख्या सिर दा दर्द, लाल हुंदा है, पीला हुंदा है, हरा हुंदा है कि चिट्टा हुंदा है, ਤੂੰ ਇਹ ਦਿਖਾ ਦੇ ਸਿਰ ਦੇ ਚੋਂ ਕੱਢ ਕੇ, ਤੇ ਮੈਂ ਤੈਨੂੰ ਜੀਵਨ ਦੇ ਚੋਂ ਕੱਢ ਕੇ ਪਰਮਾਤਮਾ ਦਿਖਾ ਦਿਆਂਗਾ। ਕਹਿਣਗੇ ਸਿਰ ਦਾ ਦਰਦ ਵੀ ਕੋਈ ਦਿਖਾਇਆ ਜਾ ਸਕਦਾ? ਤੇ ਮੈਂ ਕਿ ਤੈਨੂੰ ਕਿਸ ਮੂਰਖ ਨੇ ਕਹਿ ਦਿੱਤਾ ਰੱਬ ਦਿਖਾਇਆ ਜਾ ਸਕਦਾ? ਤੈਨੂੰ ਕਿਸ ਨੇ ਕਹਿ ਦਿੱਤਾ? ਜਿਵੇਂ ਦਰਦ ਤੈਨੂੰ ਮਹਿਸੂਸ ਆਉਂਦਾ ਹੈ ਸਰੀਰ ਦੇ ਅੰਦਰ, ਤਿਵੇਂ ਰੋਮ ਰੋਮ ਵਿੱਚ ਪਰਮਾਤਮਾ ਮਹਿਸੂਸ ਆਉਂਦਾ, ਅਨੁਭਵ ਹੁੰਦਾ, ਅਨੁਭਵ। ਅਜੇ ਤੇਰੀ ਚੇਤਨਾ ਇਤਨੀ ਜਾਗੀ ਹੈ, ਸਿਰ ਦਾ ਦਰਦ ਤੇ ਮਹਿਸੂਸ ਕਰਦੀ ਹੈ, ਸਿਰ ਦੇ ਜੋ ਮਹਾ ਆਨੰਦ ਹੈ ਉਸਨੂੰ ਮਹਿਸੂਸ ਨਹੀਂ ਕਰਦੀ। ਉਹਦੇ ਲਈ ਤੇ ਕੁਝ ਯਤਨ ਕਰਨਾ ਪਏਗਾ। ਉਹ ਜਿਹੜਾ ਯਤਨ ਹੈ ਮੈਂ ਉਸਦਾ ਵੀ ਜ਼ਿਕਰ ਕਰਾਂ, ਠੀਕ ਹੈ? ਇੱਕ ਦੋ ਚਿੱਠਾਂ ਆਈਆਂ ਨੇ ਤੇ ਤੁਸੀਂ ਸਮਾਂ ਖੁੱਲਾ ਲਾ ਲੈਣਾ, ਦੀਵਾਲੀ ਹੈ, ਛੁੱਟੀ ਹੈ, ਬਾਹਰ ਰਸਤੇ ਵੀ ਬੰਦ ਨੇ, ਜਾ ਵੀ ਨਹੀਂ ਸਕਦੇ, ਆ ਵੀ ਨਹੀਂ ਸਕਦੇ। ਅੱਜ ਕਿਧਰੇ ਕੈਨੇਡਾ ਦੇ ਪ੍ਰਧਾਨ ਪ੍ਰੈਜ਼ੀਡੈਂਟ ਨੇ ਆਉਣਾ, ਰਸਤੇ ਸਾਰੇ ਹੀ ਬੰਦ ਕਰ ਰੱਖੇ। ਥੋੜੇ ਜਿਹਾ ਮਿੰਟ ਸਿਰ ਵਿੱਚ ਜੋ ਆਨੰਦ ਹੈ ਉਸਦਾ ਨਹੀਂ ਪਤਾ ਚੱਲੇਗਾ। ਸਹਸਤਰਦਾਰ ਹਜ਼ਾਰਾਂ ਪੰਖੜੀਆਂ ਵਾਲਾ ਕਮਲ ਐਸੇ ਸਿਰ ਦੇ ਚ ਕਹਿੰਦੇ ਨੇ, ਇੱਥੇ ਕਹਿੰਦੇ ਨੇ, ਨਾ ਦੇਖਿਆ ਨਾ ਉਹਦੀ ਮਹਿਕ ਮਾਣੀ, ਨਾ ਉਹਦਾ ਸੁਪਨ, ਨਾ ਉਹਦਾ ਰਸ, ਨਾ ਉਹਦਾ ਆਨੰਦ। ਕਿਉਂ? ਜਿਸਨੇ ਆਨੰਦ ਮਾਣਨਾ, ਜਿਸ ਜੀਵਨ ਸ਼ਕਤੀ ਨੇ ਜੋ ਸਾਡੇ ਅੰਦਰ ਹੈ, ਉਹ ਬਹਿ ਰਹੀ ਹੈ ਨਿਵਾਣ ਦੀ ਤਰਫ, ਉਚਾਈਆਂ ਦੀ ਤਰਫ ਨੇ। ਫਿਰ ਇੰਜ ਕਹਿੰਦੇ ਨੇ ਉਹ ਸ਼ਕਤੀ, ਬੱਟਾਂ ਦੇ ਕਥਨ ਅਨੁਸਾਰ, ਪਤੰਜਲੀ ਦੇ ਕਥਨ ਅਨੁਸਾਰ, ਉਪਨਿਸ਼ਦਾਂ ਦੇ ਰਿਸ਼ੀਆਂ ਦੇ ਕਥਨ ਅਨੁਸਾਰ, ਉਹ ਕੁੰਡਲ ਮਾਰ ਕੇ ਬੈਠੀ ਹੋਈ ਹੈ ਨਾਭੀ ਤੋਂ ਥੱਲੇ। ਕਹਿੰਦੇ ਨੇ ਬਹੁਤ ਗਹਿਰੀ ਚੋਟ ਜਦ ਲੱਗਦੀ ਹੈ, ਹਾਦਸਾ ਹੋਵੇ, ਕੋਈ ਗਮਗੀਨ ਘਟਨਾ ਹੋਵੇ, ਕੋਈ ਦੁੱਖ ਭਰੀ ਗੱਲ ਸੁਣਾਉਣੀ ਹੋਵੇ, ਤੇ ਗਹਿਰੀ ਚੋਟ ਪਹਿਲੇ ਨਾਭੀ ਤੇ ਹੀ ਲੱਗਦੀ ਹੈ। ਇੰਜ ਕਹਿੰਦੇ ਨੇ ਨਾਭੀ ਮੁਤਾਸਰ ਹੁੰਦੀ ਹੈ। ਨਾ ਕੁੰਡਲ ਕਹਿੰਦੇ ਨੇ ਕੜੇ ਨੂੰ, ਗੋਲਾਕਾਰ ਨੂੰ ਕੁੰਡਲ ਕਹਿੰਦੇ ਨੇ, ਅਸੀਂ ਕੜਾ ਕਹਿੰਦੇ ਹਾਂ, ਕੁੰਡਲ। ਫਿਰ ਉਸਨੂੰ ਅਗਾਂਹ ਚੱਲ ਕੇ ਚੱਕਰ ਕਿਹਾ ਗਿਆ, ਅੱਗੇ ਚੱਲ ਕੇ। ਵਿਗਿਆਨ ਨੇ ਤੇ ਐਸਾ ਨਹੀਂ ਮੰਨਿਆ, ਪਰ ਗੁਰਬਾਣੀ ਮੰਨਦੀ ਹੈ, ਖੱਟ ਨੇਮ ਕਰ ਕੋਠੜੀ ਬਾਂਧੀ, ਬਸਤ ਅਨੂਪ ਬੀਚ ਪਾਈ, ਛੇ ਚੱਕਰ ਬਣਾ ਕੇ ਇੱਕ ਬੜੀ ਸੁੰਦਰ ਕੋਠੀ ਬਣਾਈ ਪ੍ਰਭੂ ਨੇ, ਸੂਖ ਮਹਿਲ ਜਾ ਕੇ ਊਚ ਦੁਆਰੇ। ਮੈਂ ਹੁਣ ਜੋ ਕੁਛ ਸ਼ਬਦ ਨੇ ਉਹਨਾਂ ਦੇ ਅਖਰੀ ਅਰਥ ਆਪ ਜੀ ਦੇ ਸਾਹਮਣੇ ਰੱਖਣੇ ਆ। ਸੂਖ ਮਹਿਲ ਜਾ ਕੇ ਊਚ ਦੁਆਰ, ਖੱਟ ਨੇਮ ਕਰ ਕੋਠੜੀ ਬਾਂਧੀ, ਛੇ ਚੱਕਰ ਬਣਾ ਕੇ, ਛੇ ਨਿਯਮ ਬਣਾ ਕੇ ਇਹ ਸੁੰਦਰ ਕੋਠੀ ਪ੍ਰਭੂ ਨੇ ਬਣਾਈ। ਬਸਤ ਅਨੂਪ ਬੀਚ ਪਾਈ, ਇੱਕ ਅਤੀ ਅਨੂਪਮ ਵਸਤੂ, ਇੱਕ ਅਤੀ ਸੁੰਦਰ ਵਸਤੂ ਇਸ ਕੋਠੀ ਵਿੱਚ ਪ੍ਰਭੂ ਨੇ ਪਾ ਦਿੱਤੀ। ਕੁੰਜੀ ਕੁਲਫ ਪ੍ਰਾਣ ਕਰ ਰਾਖੇ, ਕਰਤੇ ਬਾਰ ਨਾ ਲਾਈ। ਕੁੰਜੀ ਤੇ ਕੁਲਫ, ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਵੇਗਾ ਤਾਲੇ ਨੂੰ ਕੁਲਫ ਕਹਿੰਦੇ ਨੇ। ਲਹਿੰਦਾ ਪੰਜਾਬ, ਸਰਗੋਦੇ ਤੋਂ ਪਰੇ ਚਲੇ ਜਾਓ ਨਾ ਪੰਜਾਬ ਦੇ ਚ, ਹੁਣ ਜਿਹੜਾ ਪਾਕਿਸਤਾਨ ਦੇ ਚ ਰਹਿ ਗਿਆ, ਤਾਲਾ ਨਹੀਂ ਕਹਿੰਦੇ, ਕੁਲਫ ਕਹਿੰਦੇ। ਮੁਲਤਾਨ ਦੇ ਚ, ਡੇਰਾ ਗਾਜ਼ੀ ਖਾਨ ਦੇ ਚ, ਫਰੰਟੀਅਰ ਦੇ ਇਲਾਕੇ ਚ, ਇਧਰ ਤਾਲੇ ਨੂੰ ਕੁਲਫ ਕਹਿੰਦੇ ਨੇ। ਬਈ ਕੁਲਫ ਖੋਲਦੇ, ਤਾਲਾ ਖੋਲਦੇ। ਭਗਤ ਕਬੀਰ ਇਸ ਸ਼ਬਦ ਨੂੰ ਵਰਤਦੇ ਨੇ, ਹੋ ਸਕਦਾ ਹੈ ਉਹਨਾਂ ਦਿਨਾਂ ਚ ਯੂਪੀ ਦੇ ਚ ਵੀ ਕਿਧਰੇ ਇਹੀ ਬੋਲ ਵਰਤਿਆ ਜਾਂਦਾ ਹੋਵੇ। ਕੁੰਜੀ ਕੁਲਫ ਪ੍ਰਾਣ ਕਰ ਰਾਖੇ, ਕਰਤੇ ਬਾਰ ਨਾ ਲਾਏ। ਕੁੰਜੀ ਤੇ ਤਾਲਾ ਇਹ ਪ੍ਰਾਣ ਨੇ, ਸਵਾਸ ਨੇ। ਹੱਦ ਹੋ ਗਈ, ਜੋ ਕੁੰਜੀ ਹੈ ਉਹੀ ਤਾਲਾ ਹੈ, ਜੋ ਤਾਲਾ ਹੈ ਉਹੀ ਕੁੰਜੀ ਹੈ। ਇਹ ਕਿਸ ਤਰ੍ਹਾਂ ਹੋ ਗਿਆ? ਕਬੀਰ ਕਹਿ ਰਹੇ جو تالا ہے وہی کنجی ہے، جو کنجی ہے وہی تالا ہے، اے سواس ہی بندھن دا کارن بنن گے، اے سواس ہی مکتی دا کارن بنن گے۔ میں سکھمنی صاحب دا پاٹھ کرنا ہے تو سواس تے چاہیے، جے سواس ہی نہیں چل دے تے سکھمنی کتے ہے؟ پر میں بے ایمانی کرنی ہے، کسے نو گال کڈنی ہے تو سواس تے چلنے چاہیے، مردہ تے کسے نو گال نہیں نہ کڈ سکتا تے بے ایمانی نہیں نہ کر سکتا۔ جد سواس چل دے پیون تے میں انرتھ کرا تے تالا ہو گیا بند، سواس چل دے پینے میں واہگرو واہگرو جپن لگتے ہیں کہ پران کنجی بن گئے، تالا کھل جائے گا۔ پران ہی کنجی ہے، پران ہی تالا ہے، سواس ہے تے ستسنگ ہے، سواس ہے تے کسنگت ہے۔ مردہ بندے نے کی ستسنگ کرنا ہے تے کی کسنگنوں تے مرگڑ گاٹ لینا لے جانا پڑے گا۔ پران کنجی نے، پران کلف نے، کنجی کلف، پران کر راکھے کرتے بار نہ لائی، اب من جاگت رہو رے بھائی، گافل ہوئے کے جنم گوایا، چور مسے گھر ہے۔ ہوں جاگ، غفلت بچ پتہ نہیں تو کتنے جنم گوائے، اور اس انوپم وستو تو تم وانجا رہے ہیں جو ہر دفعہ پربھو تینو انوپم وستو دیندا رہا ہے، دیندا رہا ہے، پر چونکہ تو ستا رہا ہے، اس انوپم وستو دا پتا تینو نہ چلے۔ جیون دی اوجڑی پربل شکتی ہے، کہ نابھی تو تھلے کنڈل مار کے ستی پئی ہے۔ انہوں بھٹ جس ڈھنگ نال بیان کردے نے دھن گرو گرنتھ صاحب جی مہاراج دے، میں چھیتی چھیتی او عرض کراں، پٹ کہندے نے کنڈل نہیں سورجی ستسنگت۔ عام لوکی کہندے نے گرو گرنتھ صاحب دے بس ایم ہے، تھوڑی جی موٹیاں موٹیاں گلاں نے، جد بھی مینوں ایسا کچھ کہندا ہے میں صرف دو چار شبد ہی وہ سامنے رکھ دینا، بھائی یہی کھول کے دس دے، تو مینوں اجے تک مینوں نہیں سمجھ پئی، تو کھول کے دس دے۔ پھر دنگ رہ جاندے نے، کہندے نے ایہو جیاں دیاں گلاں نے، تے میں کہ تو پھر کی سمجھے؟ بنا دیکھے منک فیصلہ کر دیندا، بنا پڑھیا بنا سوچیا۔ تے کمزوری ساڈی وی، اسی اس مہان ساگر نو جگت دے سامنے نہیں رکھ سکے، نہیں سکے۔ جتنے سادھن ساڈے کول نے جگت دے سامنے رکھن دے، اتنے ساگر سادھن روح زمین دے کسے قوم کول نہیں ہے۔ تے جتنی اے قوم سادھنا دا درپیوگ یا اپیوگ ہی نہ کرنا اے قوم کر رہی ہے، کوئی قوم نہیں کر دی۔ اے تے مننا پینا، اس واسطے سکھاں دے چوں وی ناشتک پیدا ہو جان گے، کنتو پرنتو کرن والے گئے ہی نہیں، بانی دی تہ دے چ گئے ہی نہیں۔ کنڈلنی سر جی بٹ کہندے نے، ساڈی کنڈلنی جاگ پئی ہے، سر جی جاگ پئی۔ پرمانند گرو مکھ مچا، کیویں جاگ پئی؟ گرو مکھ بن گئے، گرو دے سامنے گئے، گرو دے بچن دوہرائے، گرو دا جپ کیتا، کنڈلنی جاگ پئی۔ او شکتی کنڈل مار کے ستی ہوئی ہے کنڈلنی، اس نو کئیاں نے پٹوری دے پئی ہوئی سپنی نال بھی تشبیہ دیتی ہے، سرپ نے ایویں کنڈل مار کے سپنی بیٹھی ہوندی ہے، سر تلے ڈا کے۔ ای شکتی کنڈل مار کے بیٹھی ہے اور منہ تھلے، پرواہ تھلے، اس واسطے کہندے نے جیسے جیسے منک دھنوان ہوندا جاندا ہے، گستاخی معاف، اودی کام واشنا ودھی جاندی۔ پھر وہ چار چار سو مہارانیاں رکھ لے گا، پھر وہ چھ چھ سو بیگماں رکھ لے گا۔ اج مراکو دے شہن شادیاں 1000 بیگماں نے، اور دوراچار بلاتکار کس نو کہندے نے؟ پیسے نے اتنا کام ہی بنا دیتا. اج سنسار وچ دھن ودے ہے تو امریکہ سب تو کامی دیش ہو گیا. یہ دیش بھی ہوندا جا رہا ہے. جیسے جیسے پیسہ ودا جا رہا ہے پیسے والے دے بچے خرمستیاں کرن لگ پے، دنیا بھر دا انرت کرن لگ پے. یہ گل وکھرے نے کہ اپنی طاقت نال اپنی سمرتھا نال انہاں دیاں خرمستیاں نو دبا دینے نے چھپا دینے نے اور نہ بڑا انرت کرن لگ پے. طاقت دے ودیاں دھن دے ودیاں یہ ود جاندا. یہ باہر دی طاقت تے ود گئی تے باہر مکھی منک نو بنا دیتا. ایک پرم شکتی کنڈل مار کے اندر بیٹھی ہے، مکھڑا تھلے کیتا ہے، وہ دے بہاؤ نو تھلے دی طرف باہر دیاں شکتیاں پریرت کر دیا. ستا مل گئی ہے تو کامی دوراچاری ہو ہی جائے گا. بڑا دھن مل گیا، سازو سامان مل گیا، کیول دھن ودا جا رہا ہے تو محض کامناواں ودیاں جان گیا، واشنا ودی جائے. اگر من جپ رسنا نے کرنا ہے تے من نے سننا ہے، گاویے سنیے من رکھیے. جیسے مولا دھار چکر نو ون کے وہ سرت اچھی اٹھی، وہ شکتی اچھی اٹھی، ایسے منک دا واشنا دا جگت سماپت ہو جاتا ہے. ایسے منک ورنہ نہیں ہوے گا، مردے دم تک واشنا رہے گی. شریر بڈھا ہو جائے گا، واشنا سدا جوان رہتی ہے اور پھر اگلا جنم کرا دینی ہے. اگوں ماں باپ دی واشنا تے اس مرے ہوئے دی واشنا، تینا دا سنگم ہو کے پھر جنم ہو جاتا. شریر بڈھا ہوندا ہے، واشنا نہیں بڈھی ہوندی. شریر مردا ہے، واشنا نہیں مردی. تے جے شریر دے مرن والی واشنا مر گئی پھر تے جیون مکت ہو گئے، چلے گئے پرماتما دے دیس، گل ختم. نہیں مرد، اکاگرتا بخشنے. واشنا دا جگت ختم ہو گیا کیوں؟ سرت اچھی اٹھ گئی ہے، مولا دھار تو اچھی اٹھ گئی ہے. یہ چھ چکر اندر مندے ہیں، پھر انہاں چھ چکرانوں جو ون کے اوپر اٹھ جاندہ ہے، سہستر دھار ہزاراں پنکھڑیاں والا کمل، پھر اس دے رس دا، اس دے سوپن دا، او دی مہک دا، او آنند مان دا، پھر پربھو دی دیش دیش وس جاندا ہے. اگر جپ جاری ہے، جاری ہے. دوجا چکر ہے سب دشتان، انو ون کے جد سرت اوپر اٹھ گئی، کنڈلنی اوپر اٹھ گئی، من اوپر اٹھ گیا، سرت اچھی ہو گئی، ایسے منک دے اندر موت دا بھے سماپت ہو جاتا ہے. موت دا بھے نہیں رہتا، نہیں رہتا. ایسا منک کسی قیمت پہ بھی موت تو نہیں ڈرے گا. انہوں کو سمجھ آ جاندی ہے سما استھان تے کارن کہ تین اکٹھے نہ ہون موت نہیں ہوں گی، نہیں کہ مرنا وہ قبول کر لیندا ہے، مرنا وہ من لیندا ہے، ہونا ہے، ہونا ہے، اس نے ہونا ہے. پر صرف واشنا دا جگت ختم ہویا ہے، صرف موت دا بھے ختم ہویا ہے، پرم آنند، پرم رس، پرم مہک، پرم سوہپن اجے نہیں پرگٹ ہوا، اجے نہیں پرگٹ ہوا. میں چھیتی چھیتی ویاخیا کر رہا ہوں. جپ جاری ہے، واہگرو واہگرو دا جپ جاری ہے، کسی جپ نال سر اچھی اٹھے گی، اور کوئی سادن نہیں ہے. اس واسطے مہاراج کہنے جو جپ نہیں کرتا تے باقی سب کچھ کر رہا ہے، جپو تا ایکو ناما اور نرافل کاما. جپ تو بنا سارے کم نسفل سمجھ لے، لاڑے تو بنا برات کی میں نے رکھ دی، کی میں نے رکھ دی. جپ نال ہی سفلتا ہے. پہلی بانی دا نام جپ ہے، دسم گرنتھ دی پہلی بانی دا نام جپ ہے. جپ دی ساری مہما بیان ہے. تے چلو بابا جی کو یہ پوچھ لی کیویں جپ کریے، تو دھن گرو نانک دیو جی مہاراج کہنے رسنا نام جپو تب متھیے ان ود امرت پاؤ. اٹھ دس دے قریب پرچارک ਵਿਚਾਰਕ ਜੋ ਆਪਣੇ ਆਪ ਨੂੰ ਕਹਿੰਦੇ ਨੇ ਬੜਾ ਦਾਰਸ਼ਨਿਕ ਕਹਿੰਦੇ ਨੇ, ਇਹੀ ਪ੍ਰਚਾਰ ਕਰ ਰਹੇ ਤੋਤੇ ਦੀ ਤਰ੍ਹਾਂ ਰੱਟ ਕੇ ਵਾਹਿਗੁਰੂ ਵਾਹਿਗੁਰੂ, ਇਹਦੇ ਨਾਲ ਕੀ ਹੋਣਾ? ਇਹ ਨਾ ਕਰੋ, ਛੁਡਾ ਰਹੇ ਨੇ। ਕਲਕੱਤੇ ਚ ਦੇਖ ਕੇ ਮੈਂ ਦੰਗ ਰਹਿ ਗਿਆ, ਨਿਊਯਾਰਕ ਦੇ ਚ ਮੈਂ ਦੇਖ ਕੇ ਦੰਗ ਰਹਿ ਗਿਆ, ਔਰ ਜਿਹੜੇ ਜਿਹੜੇ ਆਪਣੇ ਆਪ ਨੂੰ ਬੁੱਧੀਜੀਵੀ ਕਹਿੰਦੇ ਪਏ ਨੇ ਉਹ ਵੀ ਇਹੀ ਕਹਿ ਰਹੇ ਨੇ। ਜਪ ਤੋਂ ਹੀਣਾ ਮਨੁੱਖ ਤੇ ਫਿਰ ਪਸ਼ੂ ਸਮਾਨ ਹੀ ਰਹਿ ਜਾਏਗਾ। ਜਪ ਨੇ ਹੀ ਤੇ ਇਸ ਦੇ ਅੰਦਰ ਸ਼ਕਤੀਆਂ ਜਗਾਉਣੀਆਂ ਨੇ, ਜਪ ਨੇ ਹੀ ਤੇ ਇਸ ਨੂੰ ਮਹਾਨ ਬਣਾਉਣਾ ਹੈ, ਤੇ ਜਪ ਹੀ ਕੱਢ ਦਿੱਤਾ ਤਾਂ ਫਿਰ ਰਹਿ ਕੀ ਗਿਆ? ਇਹ ਤੇ ਕੌਮ ਦੀ ਜਿੰਦ ਜਾਨ ਹੀ ਕੱਢ ਰਹੇ ਨੇ, ਇਹ ਤੇ ਸਿੱਖੀ ਦੀ ਜਿੰਦ ਜਾਨ ਕੱਢ ਰਹੇ ਨੇ। ਕੌਮ ਨੂੰ ਸੁਚੇਤ ਹੋਣਾ ਚਾਹੀਦਾ, ਸਾਵਧਾਨ ਹੋਣਾ ਚਾਹੀਦਾ। ਜਪ ਦੀ ਗੱਲ ਸਭ ਤੋਂ ਪਹਿਲੇ, ਔਰ ਮੈਂ ਫਿਰ ਦੁਹਰਾ ਦਿਆਂ, ਬਾਣੀ ਦੇ ਜਪ ਨਾਲ ਜੋ ਜੁੜਿਆ ਹੋਇਆ, ਦੁਨੀਆਂ ਦੀ ਕੋਈ ਤਾਕਤ ਉਸਦੇ ਬਾਣੇ ਨੂੰ ਉਤਾਰ ਨਹੀਂ ਸਕਦੀ। ਗੁਰੂ ਗ੍ਰੰਥ ਸਾਹਿਬ ਨਾਲ ਜੋ ਜੁੜਿਆ ਹੋਇਆ, ਕਦੀ ਉਹ ਪੰਥ ਦੇ ਟੁਕੜੇ ਨਹੀਂ ਕਰੇਗਾ, ਕਦੀ ਪੰਥ ਤੋਂ ਨਿਕੜੇਗਾ ਵੀ ਨਹੀਂ, ਨਾਲ ਚੱਲੇਗਾ, ਨਾਲ ਚੱਲੇਗਾ। ਪਰ ਬਦਕਿਸਮਤੀ ਹੈ, ਗੁਰੂ ਗ੍ਰੰਥ ਦੀ ਮਹਾਨਤਾ ਦੀ ਵੀ ਉਹੀ ਗੱਲ ਕਰਦੇ ਨੇ ਕਿ ਉਹ ਗੁਰੂ ਗ੍ਰੰਥ ਨਾਲ ਜੁੜੇ ਨੇ। ਕਈ ਦਫ਼ਾ ਬਾਣੀ ਦੀ ਵੀ ਗੱਲ ਉਹੀ ਕਰਦੇ ਨੇ ਜਿਨ੍ਹਾਂ ਦਾ ਬਾਣੀ ਦੇ ਨਾਲ ਦੂਰ ਦਾ ਵੀ ਕੋਈ ਵਾਸਤਾ ਨਹੀਂ। ਜਪ ਜਾਰੀ ਹੈ, ਸੁਰਤ ਹੋਰ ਉੱਪਰ ਉੱਠੀ ਹੈ। ਤੀਜਾ ਚੱਕਰ ਹੈ ਮਣੀਪੁਰ, ਉਸ ਚੱਕਰ ਨੂੰ ਵਿੰਨ ਕੇ ਇਹ ਜਦ ਕੁੰਡਲਨੀ, ਇਹ ਜਦ ਸ਼ਕਤੀ ਉੱਪਰ ਉੱਠਦੀ ਹੈ, ਵਿਚਾਰਾਂ ਦਾ ਵਿਅਰਥ ਦੇ ਪੁਰਨਿਆਂ ਦਾ ਜਗਤ ਸਮਾਪਤ ਹੋ ਜਾਂਦਾ। ਐਸਾ ਮਨੁੱਖ ਜਦ ਸਤਸੰਗ ਦੇ ਚ ਬੈਠਾ ਹੈ, ਕੀਰਤਨ ਸੁਣ ਰਿਹਾ ਹੈ, ਤੋ ਕੀਰਤਨ ਹੀ ਸੁਣ ਰਿਹਾ ਹੈ, ਵਿਅਰਥ ਦੇ ਪੁਰਨੇ ਨੇ। ਐਸਾ ਮਨੁੱਖ ਜਦ ਪਾਠ ਕਰ ਰਿਹਾ ਹੈ, ਤੋ ਪਾਠ ਹੀ ਕਰ ਰਿਹਾ ਹੈ, ਵਿਅਰਥ ਦੇ ਪੁਰਨੇ ਨੇ। ਐਸਾ ਮਨੁੱਖ ਜਦ ਕੀਰਤਨ ਕਰ ਰਿਹਾ ਹੈ, ਤੋ ਕੀਰਤਨ ਹੀ ਕਰ ਰਿਹਾ ਹੈ, ਉਹਦੇ ਅੰਦਰ ਕੀਰਤਨ ਦੀ ਹੀ ਵਿਚਾਰਧਾਰਾ ਚਲੇਗੀ, ਵਿਅਰਥ ਦੇ ਪੁਰਨੇ ਨਹੀਂ। ਲੇਕਿਨ ਹਰ ਵਕਤ ਦੋ ਦੋ ਕੰਮ ਮਨੁੱਖ ਕਰਦਾ ਤੇ ਆਉਂਦਾ, ਪਾਠ ਵੀ ਕਰਦਾ ਤੇ ਆਉਂਦਾ, ਅੰਦਰ ਵਿਅਰਥ ਦੇ ਪੁਰਨੇ ਵੀ ਚੱਲਦੇ। ਸੁਰਤ ਹੋਰ ਉੱਪਰ ਉੱਠੀ ਹੈ, ਮਣੀਪੁਰ ਚੱਕਰ ਨੂੰ ਵਿੰਨ ਕੇ ਉੱਪਰ ਉੱਠੀ ਹੈ, ਵਿਅਰਥ ਦੇ ਫੁਰਨਿਆਂ ਦਾ ਜਗਤ ਸਮਾਪਤ ਹੋ ਗਿਆ। ਵਿਅਰਥ ਦੇ ਫੁਰਨੇ ਉਸਦੇ ਅੰਦਰ ਨਹੀਂ ਰਹਿੰਦੇ। ਜਾਇਜ਼ ਫੁਰਨੇ, ਜਾਇਜ਼ ਵਿਚਾਰਧਾਰਾ ਤੇ ਚੱਲਦੀ ਹੈ, ਇਹਦੀ ਲੋੜ ਹੈ, ਵਿਅਰਥ ਨੇ, ਫਿਜ਼ੂਲ ਨਹੀਂ। ਜਿਵੇਂ ਸੜਕ ਦੇ ਉੱਤੇ ਬਹੁਤ ਸਾਰੇ ਬੰਦੇ ਜਾ ਰਹੇ ਨੇ, ਬਹੁਤ ਸਾਰੇ, ਭਈ ਕਈ ਦਫ਼ਾ ਅਸੀਂ ਉਸਦੇ ਨਾਲ ਚੱਲ ਪੈਂਦੇ ਹਾਂ ਜੋ ਸਾਡਾ ਪਿਆਰਾ ਹੈ, ਜੋ ਸਾਡਾ ਆਪਣਾ ਹੈ, ਉਸ ਨਾਲ ਚੱਲ ਪੈਂਦੇ ਹਾਂ। ਹੋਰ ਵੀ ਹਜ਼ਾਰਾਂ ਲੰਘਦੇ ਪੈਣ, ਲੰਘਣ ਪਏ, ਦੇਖੀ ਜਾਂਦੇ, ਹਜ਼ਾਰਾਂ ਤਰ੍ਹਾਂ ਦੇ ਵਿਚਾਰ ਮਨੁੱਖ ਦੇ ਅੰਦਰ ਚੱਲਦੇ ਨੇ, ਔਰ ਹਰ ਵਕਤ ਇਸ ਸੜਕ ਤੇ ਭੀੜ ਰਹਿੰਦੀ ਹੈ। ਸਿਆਣਾ ਮਨੁੱਖ, ਸੁਚੇਤ ਮਨੁੱਖ ਜੋ ਮਣੀਪੁਰ ਨੂੰ ਵਿੱਚ ਕੇ ਉੱਪਰ ਉੱਠਿਆ ਹੈ, ਉਹ ਉਸੇ ਵਿਚਾਰ ਨਾਲ ਚੱਲਦਾ ਹੈ ਜਿਹੜਾ ਨਿਰੰਕਾਰ ਤੱਕ ਪਹੁੰਚਾਵੇ, ਬਾਕੀ ਨਾਲ ਨਹੀਂ ਚੱਲਦਾ। ਬਾਕੀ ਵਿਚਾਰਾਂ ਨੂੰ ਕਹਿੰਦਾ ਜਾਓ ਤੁਸੀਂ, ਲੰਘੋ, ਮੈਂ ਤੁਹਾਨੂੰ ਦੇਖਣ ਵਾਲਾ, ਤੁਹਾਡੇ ਨਾਲ ਨਹੀਂ ਚੱਲਾਂ। ਮਨੁੱਖ ਵਿਚਾਰਾਂ ਦੇ ਨਾਲ ਚੱਲਦੇ ਨੇ, ਪਾਠ ਤੇ ਰਹਿ ਜਾਂਦਾ। ਮਨੁੱਖ ਫੁਰਨਿਆਂ ਦੇ ਨਾਲ ਚੱਲਦੇ ਨੇ, ਕੌਣ ਕੀਰਤਨ ਸੁਣੇ? ਉਹਨੂੰ ਮੁਹਰਨਿਆਂ ਦੇ ਨਾਲ ਬੜੀ ਦੂਰ ਚਲੇ ਜਾਂਦੇ ਨੇ, ਬੈਠੇ ਭਾਵੇਂ ਸਤਸੰਗ ਦੇ ਚ ਆਉਂਦੇ ਨੇ, ਬੜੀ ਦੂਰ ਚਲੇ ਜਾਂਦੇ, ਕੌਣ ਸੁਣੇ ਕੀਰਤਨ ਕਥਾ? ਐਸਾ ਮਨੁੱਖ ਉਸ ਵਿਚਾਰ ਨਾਲ ਚੱਲਦਾ ਜੋ ਨਿਰੰਕਾਰ ਦੇ ਦੇਸ਼ ਦੀ ਤਰਫ ਲੈ ਜਾਂਦਾ। ਬਾਕੀ ਵਿਚਾਰਾਂ ਨੂੰ ਦੇਖਣ ਵਾਲਾ ਉਹ ਬਣ ਜਾਂਦਾ, ਵਿਚਾਰਾਂ ਦੇ ਨਾਲ ਨਹੀਂ ਚੱਲਦਾ, ਪੁਰਨਿਆਂ ਦੇ ਨਾਲ ਨਹੀਂ ਚੱਲਦਾ, ਵਿਅਰਥ ਦੇ ਖਿਆਲਾਂ ਦੇ ਨਾਲ ਨਹੀਂ ਚੱਲਦਾ। ਇਹ ਉਸ ਮਨੁੱਖ ਦੀ ਅਵਸਥਾ ਹੈ ਜਿਸਨੇ ਤੀਜੇ ਚੱਕਰ ਨੂੰ ਵਿੰਨ ਕੇ ਬੁਲੰਦੀ ਹਾਸਲ ਕਰ ਲਈ ਹੈ। ਇਸੇ ਨੂੰ ਕਹਿੰਦੇ ਨੇ ਇਹ ਤੇ ਹੁਣ ਉੱਚਾ ਮਨੁੱਖ ਹੈ। ਉੱਚਾ ਸਰੀਰ ਕਰਕੇ ਨਹੀਂ, ਸੁਰਤ ਕਰਕੇ, ਉੱਚਾ ਤਨ ਕਰਕੇ ਨਹੀਂ, ਸਮਝ ਕਰਕੇ, ਉੱਚਾ ਧਨ ਕਰਕੇ ਵੀ ਨਹੀਂ, ਰੁਤਬੇ ਕਰਕੇ ਵੀ ਨਹੀਂ, ਆਤਮਕ ਆਨੰਦ ਕਰਕੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਿਸੇ ਜ਼ਮਾਨੇ ਚ ਮਨੁੱਖ ਦੀ ਉਚਤਾਈ ਨਾਪੀ ਜਾਂਦੀ ਸੀ, ਇਹਦੇ ਚ ਦਇਆ ਕਿਤਨੀ ਹੈ, ਗਿਆਨ ਕਿਤਨਾ ਹੈ, ਇਹ ਸਮਦ੍ਰਿਸ਼ਟ ਕਿਤਨਾ ਹੈ, ਇਹ ਪ੍ਰੇਮ ਦਾ ਸਾਗਰ ਕਿਤਨਾ ਹੈ, ਇਹ ਨਾਪ ਤੋਲ ਹੁੰਦੇ ਸਨ ਮਨੁੱਖ ਨੂੰ ਮਹਾਨ ਮੰਨਣ ਦੇ। ਇਹ ਪੈਮਾਨੇ ਅੱਜ ਨਹੀਂ ਰਹੇ, ਅੱਜ ਪੈਮਾਨੇ ਕੀ ਨੇ, ਇਹਦੇ ਕੋਲ ਧਨ ਕਿਤਨਾ ਹੈ, ਇਹਦੇ ਕੋਲ ਸੰਪਦਾ ਕਿਤਨੀ ਹੈ, ਇਹਦੇ ਕੋਲ ਰੁਤਬਾ ਕਿਤਨਾ ਹੈ, ਅੱਜ ਇਹ ਪੈਮਾਨੇ ਨੇ। ਸੰਤਾਂ ਨੂੰ ਵੀ ਜਦ ਕਤਾਰਾਂ ਚ ਬਿਠਾਇਆ ਜਾਂਦਾ ਤੇ ਕਹਿੰਦੇ ਨੇ ਵੱਡਾ ਸੰਤ ਛੋਟਾ ਸੰਤ, ਹੁਣ ਵੱਡਾ ਸੰਤ ਛੋਟਾ ਸੰਤ ਕਿਸ ਢੰਗ ਨਾਲ ਨਾਪਿਆ? ਇਹਦਾ ਡੇਰਾ ਵੱਡਾ ਹੈ, ਇਹਦੀ ਧਨ ਸੰਪਦਾ ਜ਼ਿਆਦਾ ਹੈ, ਇਹਦੇ ਚੇਲੇ ਚਾਟੇ ਜ਼ਿਆਦਾ ਨੇ, ਇਹ ਤੇ ਵਡਿਆਈ। ਪੈਮਾਨੇ ਦੇ ਜਿਨ੍ਹਾਂ ਨਾਲ ਅਸੀਂ ਸੰਸਾਰੀ ਮਨੁੱਖ ਨੂੰ ਨਾਪਦੇ ਹਾਂ, ਉਨ੍ਹਾਂ ਹੀ ਪੈਮਾਨਿਆਂ ਨਾਲ ਅਸੀਂ ਸੰਤ ਨੂੰ ਨਾਪਦੇ ਹਾਂ। ਤੋ ਪ੍ਰਭਾਵਿਤ ਅਸੀਂ ਧਨ ਤੋਂ ਹਾਂ, ਕੋਈ ਸੰਤ ਤੋਂ ਨਹੀਂ ਹਾਂ, ਇਹ ਵੀ ਮੈਂ ਅਰਜ਼ ਕਰਦੇ ਹਾਂ। ਪ੍ਰਭਾਵਿਤ ਉਸਦੇ ਡੇਰੇ ਤੋਂ ਹਾਂ, ਉਹਦੀਆਂ ਕਾਰਾਂ ਤੋਂ ਹਾਂ, ਉਹਦੇ ਚੇਲੇ ਚਾਟਿਆਂ ਤੋਂ ਹਾਂ, ਉਹਦੀ ਭੀੜ ਤੋਂ ਹਾਂ, ਸੰਤ ਤੋਂ ਪ੍ਰਭਾਵਿਤ ਨਹੀਂ ਹਾਂ। ਖੈਰ, ਜਪ ਜਾਰੀ ਹੈ, ਸੁਰਤ ਹੋਰ ਉੱਪਰ ਉੱਠੇ, ਚੌਥਾ ਚੱਕਰ ਹੈ ਅਨਾਹਤ। ਬੜੇ ਧਿਆਨ ਨਾਲ ਸੁਣਨਾ, ਇਸ ਨੂੰ ਵਿਣ ਕੇ ਜੈਸੇ ਸੁਰਤ ਉੱਪਰ ਉੱਠਦੀ ਹੈ, ਕੁੰਡਲਨੀ ਉੱਪਰ ਉੱਠਦੀ ਹੈ, ਐਸਾ ਮਨੁੱਖ ਅਨਾਹਦ ਨਾਦ ਸੁਣਦਾ, ਪਰਮਾਤਮਾ ਦਾ ਬੋਲ ਸੁਣਦਾ ਜੋ ਬ੍ਰਹਿਮੰਡ ਵਿੱਚ ਵਿਆਪਕ ਹੈ। ਉਸ ਅਨਾਹਦ ਵਿੱਚ ਸਾਰੇ ਸਾਜ਼ਾਂ ਦੀ ਆਵਾਜ਼ ਆਉਂਦੀ ਹੈ, ਉਸ ਸਾਜ਼ਾਂ ਦੀ ਆਵਾਜ਼ ਦੇ ਨਾਲ ਗੀਤ ਆਉਂਦਾ, ਸੰਗੀਤ ਆਉਂਦਾ, ਬ੍ਰਹਿਮੰਡ ਵਿੱਚ ਵਿਆਪਕ ਹੈ। ਸਾਰਾ ਖੁਲਾਸਾ ਇਸ ਸ਼ਬਦ ਵਿੱਚ ਹੈ। ਮੈਂ ਫਿਰ ਅਰਜ਼ ਕਰਾਂ, ਗੋਜ ਕਥਾ ਹੈ, ਗੋਜ ਕਥਾ। ਐਸਾ ਮਨੁੱਖ ਸਿੱਧਾ ਪਰਮਾਤਮਾ ਨੂੰ ਸੁਣ ਰਿਹਾ, ਅਜੇ ਵੇਖਿਆ ਤੇ ਨਹੀਂ, ਸੁਣ ਰਿਹਾ। ਜਿਵੇਂ ਵਿਚਕਾਰ ਦੀਵਾਰ ਹੋਵੇ ਤੇ ਮੈਂ ਉੱਚੀ ਉੱਚੀ ਬੋਲਾਂ, ਉਹ ਦੀਵਾਰ ਦੇ ਪਾਰ ਖੜਾ ਮਨੁੱਖ ਵੀ ਮੈਨੂੰ ਸੁਣ ਲੈਂਦਾ, ਮੈਨੂੰ ਭਾਵੇਂ ਦੇਖ ਤੇ ਨਹੀਂ ਲੈਣ ਨਹੀਂ ਸਕਦਾ, ਦੀਵਾਰ ਹੈ ਪਰ ਸੁਣ ਲਿਆ, ਆਵਾਜ਼ ਚਲੀ ਗਈ ਹੈ। ਐਸੇ ਮਨੁੱਖ ਨੇ ਜੇ ਪ੍ਰਭੂ ਦੀ ਝਲਕ ਤੇ ਨਹੀਂ ਵੇਖੀ, ਪ੍ਰਕਾਸ਼ ਤੇ ਨਹੀਂ ਵੇਖਿਆ, ਅਨਾਹਦ ਨਾਦ ਸੁਣ ਰਿਹਾ ਜੋ ਬੜਾ ਰਸਦਾਇਕ ਹੈ, ਆਨੰਦਦਾਇਕ ਹੈ। ਇਹ ਸਮਝ ਲਓ, ਇਹਨੇ ਚੌਥਾ ਚੱਕਰ ਅਨਾਹਦ ਬਿਨ ਕੇ ਇਸ ਤੋਂ ਉੱਪਰ ਉੱਠਿਆ। ਇਹ ਵੀ ਮੈਂ ਛੋਟੇ ਛੋਟੇ ਰੂਪ ਵਿੱਚ ਵਿਆਖਿਆ ਕਰ ਰਿਹਾ, ਇੱਕ ਇੱਕ ਚੱਕਰ ਇੱਕ ਇੱਕ ਹਫ਼ਤੇ ਦਾ ਸਮਾਂ ਮੰਗਦਾ। ਇੰਗਲੈਂਡ ਦੇ ਵਿੱਚ ਇੱਕ ਦਫ਼ਾ ਮਹੀਨਾ ਲਾਇਆ ਸੀ ਮੈਂ ਇਹਨਾਂ ਸੱਤ ਚੱਕਰਾਂ ਦੇ ਉੱਤੇ। ਉਹ ਵੀ ਕਿਸੇ ਦੀ ਤਰਕ ਸੀ, ਇੱਕ ਰਾਧਾ ਸਵਾਮੀ ਦੀ ਤਰਕ ਸੀ ਤੇ ਦੋ ਚਾਰਾਂ ਦੀ ਹੋਰ ਤਰਕ ਸੀ, ਇਹਨਾਂ ਸਿੱਖਾਂ ਨੂੰ ਕੀ ਪਤਾ ਹੈ। ਇਹ ਕਹਿ ਕੇ ਜਦ ਜਾਣ ਲੱਗਾ ਤਾਂ ਮੈਂ ਕਿਹਾ, ਮਿੱਤਰਾ ਤੂੰ ਬੈਠ, ਅੱਜ ਇਹਨਾਂ ਚੱਕਰਾਂ ਦੀ ਗੱਲ ਕਰਾਂਗੇ ਭੱਟਾਂ ਦੇ ਸਵੱਈਏ ਦੇ ਆਧਾਰ ਤੇ। ਕਹਿਣ ਲੱਗੇ, ਇਹ ਵੀ ਗੋਜ ਕਥਾ ਸਹਿਜ ਕਥਾ ਗੁਰੂ ਗ੍ਰੰਥ ਸਾਹਿਬ ਦੇ ਚ ਹੈ ਤੇ ਮੈਂ ਕਿਹਾ ਕਮ ਸੇ ਕਮ ਕੁਝ ਦੇਖ ਕੇ ਲਿਆ ਕਰੋ, ਫਿਰ ਤਰਕ ਕਰਿਆ। ਪਰ ਕੀਤਾ ਕੀ ਜਾਏ, ਡਿੰਬ ਤੇ ਪਖੰਡ ਇਤਨਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਤੋੜਨ ਵਾਲੇ ਜਿਤਨੇ ਪੰਜਾਬ ਦੇ ਚ ਨੇ, ਜੋੜਨ ਵਾਲੇ ਕੋਈ ਤੋੜਨ ਵਾਲੇ ਬਾਬਾ ਦੇਵ ਜੀ ਮਹਾਰਾਜ ਕਹਿੰਦੇ, ਇਹ ਜਿਹੜੀ ਗੂੜੀ ਕਥਾ, ਇਹ ਜਿਹੜੀ ਗੋਜ ਕਥਾ ਹੈ, ਅਸੀਂ ਗੁਰੂ ਤੋਂ ਜਾਣੀ ਹੈ, ਸਮਝੀ ਹੈ। ਹਾਂਜੀ, ਉਹ ਜੋ ਹਰੀ ਦੇ ਬੋਲ ਨੇ, ਉਹ ਜੋ ਹਰੀ ਦੇ ਬਾਣ ਜੋ ਹੈ ਬਚਨ ਨੇ, ਜੋ ਸੁਣੇ ਨੇ, ਉਹੀ ਮੈਂ ਜਗਤ ਨੂੰ ਸੁਣਾ ਰਿਹਾ, ਉਹੀ ਜਗਤ ਦੇ ਸਾਹਮਣੇ ਜੋ ਹੈ ਰੱਖ ਰਿਹਾ। ਸਤਿਗੁਰੂ ਦੇਵ ਜੀ ਮਹਾਰਾਜ ਇਸ ਗੋਜ ਕਥਾ ਦਾ ਮੁੱਖ ਭਾਵ ਜਿਹੜਾ ਹੈ, ਇਹ ਤੇ ਉਹ ਜਾਣਨ ਜੋ ਇਸ ਅਵਸਥਾ ਤੱਕ ਪਹੁੰਚੇ ਨੇ। ਲੇਕਿਨ ਇਤਨਾ ਮੈਂ ਅਰਜ਼ ਕਰਾਂ, ਦੁੱਖ ਨੂੰ ਪ੍ਰਗਟ ਕੀਤਾ ਜਾਂਦਾ ਹੈ ਦੁੱਖ ਅੰਧੇਰਾ ਹੈ, ਸੁੱਖ ਨੂੰ ਪ੍ਰਗਟ ਕੀਤਾ ਜਾਂਦਾ ਹੈ ਰੋਸ਼ਨੀ ਹੈ, ਚਾਨਣਾ ਹੈ। ਚਾਂਦਨਾ ਚਾਂਦਨ ਆਂਗਨ ਪ੍ਰਭ ਜੀਓ ਅੰਤਰ ਚਾਂਦਨਾ, ਚਾਨਣਾ ਹੈ, ਰੱਬ ਚਾਨਣਾ ਹੈ, ਪਰਮਾਤਮਾ ਚਾਨਣਾ ਹੈ। ਇਸ ਵਾਸਤੇ ਤਮਾਮ ਖੁਸ਼ੀ ਭਰੇ ਤਿਉਹਾਰ ਚਾਨੇ ਨਾਲ ਸੰਬੰਧਿਤ ਕੀਤੇ ਗਏ। ਅੱਜ ਦਾ ਇਹ ਤਿਉਹਾਰ ਜਿੱਥੇ ਜੈਨ ਬੌਧ ਸਨਾਤਨ ਧਰਮ ਦੇ ਇਤਿਹਾਸਾਂ ਨਾਲ ਜੁੜਿਆ ਹੋਇਆ, ਸਾਡੇ ਵੀ ਇਤਿਹਾਸ ਨਾਲ ਜੁੜੇ ਹੋਏ। ਛੇਵੇਂ ਪਾਤਸ਼ਾਹ ਬੰਦੀ ਛੋੜ ਦਾਤਾ ਅੱਜ ਦੇ ਦਿਨ ਦਰਬਾਰ ਸਾਹਿਬ ਦੇ ਚ ਆਏ ਤੇ ਖੁਸ਼ੀ ਦੇ ਚਿਰਾਗਾਂ ਕੀਤਾ ਗਿਆ, ਦੀਵਾਲੀ ਕੀਤੀ ਗਈ। ਇਸੀ ਤਰੀਕੇ ਦੇ ਨਾਲ ਅਨੇਕਾਂ ਤਰ੍ਹਾਂ ਦੀਆਂ ਇਤਿਹਾਸਕ ਘਟਨਾਵਾਂ ਜੁੜੀਆਂ ਹੋਈਆਂ ਨੇ। سارے دیش دے مشہور ہے، امرتسر دی دیوالی ورگی کسے شہر دے دیوالی نہیں ہے، ایتھے ہی ہے اے مہان در، اے مہان گھر۔ اس دی تھوڑی بہت سوچ میں آپ دی دیر سامنے رکھی ہے، اتنی وچاراں پروان کرنی ہاں۔ بول چک دی شمع، واہ گرو جی کا خالصہ۔